भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर बढ़िया क्वालिटी ते डिस्काउंटेड प्राइस से मिल जाता। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਉਹ ਅੱਜ ਤਾਂ ਕਮਾਲ ਹੀ ਹੋ ਗਈ। ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2888।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ। ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ, 416-620-1778, ਯਾਨੀ 416-620-1778, ਓਨਲੀ ਔਨ 770 AM।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਤੇ। ਸਕਾਰਬਰੋ ਚ ਔਰਤ ਦੇ ਚਿਹਰੇ ਤੇ ਪੈਲੇਟ ਗਨ ਨਾਲ ਕਈ ਵਾਰ ਗੋਲੀ ਮਾਰਨ ਵਾਲੇ ਬੰਦੇ ਦੀ ਪੁਲਿਸ ਭਾਲ ਕਰ ਰਹੀ ਹੈ। ਟੋਰਾਂਟੋ ਦੇ ਵੈਸ਼ਨ ਇਲਾਕੇ ਵਿੱਚ ਗੋਲੀ ਮਾਰ ਕੇ ਕਤਲ ਕੀਤੇ ਗਏ ਦੋ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ। ਓਸ਼ਾਵਾ ਵਿੱਚ ਲੁੱਟ ਦੌਰਾਨ ਇੱਕ ਵਿਅਕਤੀ ਨੂੰ ਚਾਕੂ ਮਾਰਨ ਤੋਂ ਬਾਅਦ ਸ਼ੱਕੀ 12 ਅਤੇ 13 ਸਾਲਾਂ ਲੜਕਿਆਂ ਨੂੰ ਚਾਰਜ ਕੀਤਾ ਗਿਆ। ਟੋਰਾਂਟੋ ਯੂਨੀਵਰਸਿਟੀ ਦੇ ਯਹੂਦੀ ਵਿਦਿਆਰਥੀ ਨੂੰ ਮੌਤ ਦੀਆਂ ਧਮਕੀਆਂ ਅਤੇ ਯਹੂਦੀ ਵਿਰੋਧੀ ਟਿੱਪਣੀਆਂ ਦਾ ਸਾਹਮਣਾ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤੇ ਹੁਣ ਖਬਰਾਂ ਵਿਸਥਾਰ ਨਾਲ। ਬੁੱਧਵਾਰ ਸਵੇਰੇ ਸਕਾਰਬਰੋ ਵਿੱਚ ਇੱਕ ਟ੍ਰਾਇਲ ਦੇ ਨਾਲ ਨਾਲ ਸੈਰ ਕਰ ਰਹੀ ਇੱਕ ਔਰਤ ਦੇ ਚਿਹਰੇ ਤੇ ਪੈਲੇਟ ਗਨ ਨਾਲ ਕਈ ਵਾਰ ਗੋਲੀ ਮਾਰੀ ਗਈ ਸੀ ਅਤੇ ਟੋਰਾਂਟੋ ਪੁਲਿਸ ਹਮਲਾਵਰ ਦੀ ਭਾਲ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਨੂੰ ਸਵੇਰੇ 11:30 ਵਜੇ ਤੋਂ ਥੋੜੀ ਦੇਰ ਬਾਅਦ ਕਾਲ ਕਰਕੇ ਮਕੈਲਵਿਨ ਐਵੇਨਿਊ ਅਤੇ ਨੀਲਸਨ ਰੋਡ ਨੇੜੇ ਮੈਰੀ ਸ਼ੈਡ ਪਬਲਿਕ ਸਕੂਲ ਕੋਲ ਬੁਲਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਇੱਕ ਜ਼ਖਮੀ ਔਰਤ ਸਕੂਲ ਦੇ ਸਾਹਮਣੇ ਮਦਦ ਦੀ ਗੁਹਾਰ ਲਗਾ ਰਹੀ ਸੀ। ਅਧਿਕਾਰੀ ਅਤੇ ਪੈਰਾਮੈਡਿਕਸ ਮੌਕੇ ਤੇ ਪਹੁੰਚੇ ਅਤੇ ਔਰਤ ਨੂੰ ਗੈਰ ਜਾਨਲੇਵਾ ਸੱਟਾਂ ਲੱਗੀਆਂ ਹੋਣ ਕਰਕੇ ਹਸਪਤਾਲ ਲੈ ਗਏ। ਇੱਕ ਪੀੜਤ 76 ਸਾਲਾ ਔਰਤ ਹਮ ਫੀਲਡ ਟ੍ਰੈਲ ਤੇ ਇੱਕ ਸੈਰ ਕਰ ਰਹੀ ਸੀ ਜਦੋਂ ਇੱਕ ਅਣਪਛਾਤਾ ਵਿਅਕਤੀ ਉਸਦੇ ਪਿੱਛੇ ਤੋਂ ਆਇਆ। ਜਿਵੇਂ ਵਿਅਕਤੀ ਔਰਤ ਦੇ ਕੋਲ ਲੰਘਿਆ, ਉਹਨੇ ਕਥਿਤ ਤੌਰ ਤੇ ਪੈਲੇਟ ਗਨ ਨਾਲ ਉਸਦੇ ਚਿਹਰੇ ਤੇ ਕਈ ਵਾਰ ਗੋਲੀ ਮਾਰ ਦਿੱਤੀ। ਮੁਲਜ਼ਮ ਇਲਾਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਔਰਤ ਦੇ ਹੱਥਾਂ ਅਤੇ ਚਿਹਰਾ ਤੇ ਸੱਟਾਂ ਲੱਗੀਆਂ ਹਨ। ਅਜੇ ਇਹ ਨਹੀਂ ਪਤਾ ਲੱਗਾ ਕਿ ਸ਼ੱਕੀ ਹਮਲਾਵਰ ਪੀੜਤ ਔਰਤ ਨੂੰ ਜਾਣਦਾ ਸੀ ਜਾਂ ਨਹੀਂ ਅਤੇ ਹਮਲੇ ਪਿੱਛੇ ਇਰਾਦੇ ਬਾਰੇ ਵੀ ਪੁਲਿਸ ਨੇ ਕੁਝ ਦੱਸਿਆ ਨਹੀਂ ਹੈ। ਬੁੱਧਵਾਰ ਸ਼ਾਮ ਨੂੰ ਪੁਲਿਸ ਨੇ ਸ਼ੱਕੀ ਦੀਆਂ ਫੋਟੋਆਂ ਜਾਰੀ ਕੀਤੀਆਂ ਅਤੇ ਉਸਦੀ ਪਛਾਣ ਕਰਨ ਲਈ ਜਨਤਾ ਤੋਂ ਮਦਦ ਮੰਗੀ ਹੈ। ਕੋਈ ਵੀ ਵਿਅਕਤੀ ਜੋ ਸ਼ੱਕੀ ਦੀ ਪਛਾਣ ਕਰ ਸਕਦਾ ਹੈ ਉਸ ਨੂੰ 416-808-4400 ਤੇ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਉਧਰ ਟੋਰਾਂਟੋ ਪੁਲਿਸ ਨੇ ਮੰਗਲਵਾਰ ਨੂੰ ਸ਼ਹਿਰ ਦੇ ਵੈਸਟਨ ਇਲਾਕੇ ਵਿੱਚ ਗੋਲੀ ਮਾਰ ਕੇ ਮਾਰੇ ਗਏ ਦੋ ਵਿਅਕਤੀਆਂ ਦੀ ਪਛਾਣ ਕਰ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਟੋਰਾਂਟੋ ਦੇ ਰਹਿਣ ਵਾਲੇ 33 ਸਾਲਾ ਅਕੀਮ ਫਲੈਮਿੰਗ ਅਤੇ 31 ਸਾਲਾ ਰਾਜੀਵ ਰਾਲਫ ਲਾਰੈਂਸ ਐਵੇਨਿਊ ਅਤੇ ਵੈਸਟਨ ਰੋਡ ਨੇੜੇ ਹਿਕਰੀ ਟ੍ਰੀ ਰੋਡ ਤੇ ਕਈ ਗੋਲੀਆਂ ਲੱਗਣ ਕਾਰਨ ਜ਼ਖਮੀ ਪਏ ਮਿਲੇ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਫਲੈਮਿੰਗ ਅਤੇ ਰਾਲਫ ਸ਼ਹਿਰ ਦੇ ਇਸ ਸਾਲ ਦੇ 9ਵੇਂ ਅਤੇ 10ਵੇਂ ਕਤਲੇਆਮ ਪੀੜਤ ਹਨ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਦੋਵੇਂ ਵਿਅਕਤੀ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਨਾ ਹੀ ਉਨ੍ਹਾਂ ਦੀ ਗੋਲੀਬਾਰੀ ਪਿਛਲੇ ਮਕਸਦ ਬਾਰੇ ਕੁਝ ਅਜਿਹਾ ਦੱਸਿਆ ਹੈ। ਅਜੇ ਤੱਕ ਵੀ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਘਟਨਾ ਵਿੱਚ ਕੋਈ ਵਿਅਕਤੀ ਵੀ ਸ਼ਾਮਲ ਹੈ ਜਾਂ ਨਹੀਂ। ਕਤਲੇਆਮ ਦੇ ਤਫਤੀਸ਼ਕਾਰ ਕਿਸੇ ਵੀ ਵਿਅਕਤੀ ਇਸ ਗੋਲੀਬਾਰੀ ਬਾਰੇ ਜਾਣਕਾਰੀ ਦੇਣ ਲਈ 416-808-7400 ਤੇ ਸੰਪਰਕ ਕਰਨ ਲਈ ਅਪੀਲ ਕਰ ਰਹੇ ਹਨ। ਉਧਰ ਡਰਹਮ ਪੁਲਿਸ ਨੇ ਓਸ਼ਾਵਾ ਵਿੱਚ ਮੰਗਲਵਾਰ ਦੁਪਹਿਰ ਨੂੰ ਚਾਕੂ ਮਾਰਨ ਦੇ ਮਾਮਲੇ ਵਿੱਚ 12 ਅਤੇ 13 ਸਾਲ ਦੇ ਬੱਚਿਆਂ ਨੂੰ ਚਾਰਜ ਕੀਤਾ ਹੈ। ਇਹ ਘਟਨਾ ਜੋਹਨ ਸਟਰੀਟ ਵੈਸ ਅਤੇ ਸੈਂਟਰ ਸਟਰੀਟ ਸਾਊਥ ਦੇ ਖੇਤਰ ਵਿੱਚ ਦੁਪਹਿਰ 1 ਵਜੇ ਤੋਂ ਕੁਝ ਸਮਾਂ ਪਹਿਲਾਂ ਵਾਪਰੀ। ਪੁਲਿਸ ਨੇ ਕਿਹਾ ਹੈ ਕਿ ਇੱਕ ਵਿਅਕਤੀ ਉਸ ਇਲਾਕੇ ਵਿੱਚ ਸੈਰ ਕਰ ਰਿਹਾ ਸੀ ਜਦੋਂ ਉਸ ਕੋਲ ਇਹ ਦੁਹਾਏ ਬੱਚੇ ਆਏ ਅਤੇ ਉਨ੍ਹਾਂ ਨੇ ਕਥਿਤ ਤੌਰ ਤੇ ਉਸ ਬੰਦੇ ਦਾ ਮੋਬਾਈਲ ਖੋਲਿਆ। ਜਦੋਂ ਪੀੜਤ ਨੇ ਆਪਣਾ ਫੋਨ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਨੌਜਵਾਨ ਨੇ ਕਥਿਤ ਤੌਰ ਤੇ ਉਸ ਨੂੰ ਚਾਕੂ ਮਾਰ ਦਿੱਤਾ। ਪੁਲਿਸ ਨੇ ਦੱਸਿਆ ਕਿ ਹਮਲਾਵਰ ਉਥੋਂ ਭੱਜ ਗਏ ਪਰ ਬਾਅਦ ਚ ਥੋੜੀ ਦੂਰੀ ਤੇ ਹੀ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਬੁੱਧਵਾਰ ਨੂੰ ਪੁਲਿਸ ਨੇ ਦੱਸਿਆ ਕਿ ਦੋਹਾਂ ਸ਼ੱਕੀਆਂ ਦੇ ਖਿਲਾਫ ਕੁੱਲ 15 ਦੋਸ਼ ਲਗਾਏ ਹਨ ਜਿਨ੍ਹਾਂ ਦੇ ਨਾਮ ਯੂਥ ਕ੍ਰਿਮੀਨਲ ਜਸਟਿਸ ਐਕਟ ਦੀਆਂ ਸ਼ਰਤਾਂ ਦੇ ਤਹਿਤ ਜਾਰੀ ਨਹੀਂ ਕੀਤੇ ਜਾ ਸਕਦੇ। ਪਹਿਲਾਂ ਸ਼ੱਕੀ ਓਸ਼ਾਵਾ ਦਾ ਰਹਿਣ ਵਾਲਾ 13 ਸਾਲਾ ਲੜਕਾ 10 ਅਪਰਾਧਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿਚ ਗੰਭੀਰ ਹਮਲਾ, ਡਕੈਤੀ, ਹਥਿਆਰ ਰੱਖਣਾ ਅਤੇ ਸਜ਼ਾ ਦੀ ਪਾਲਣ ਕਰਨ ਵਿਚ ਅਸਫਲ ਰਹਿਣ ਦੇ 3 ਦੋਸ਼ ਸ਼ਾਮਲ ਹਨ। ਇਸ ਦੌਰਾਨ ਦੂਜੇ ਸ਼ੱਕੀ ਓਸ਼ਾਵਾ ਦੇ ਹੀ ਰਹਿਣ ਵਾਲੇ 12 ਸਾਲਾ ਲੜਕੇ ਤੇ ਡਕੈਤੀ, ਹਥਿਆਰ ਰੱਖਣ, ਰਿਹਾਈ ਦੇ ਆਦੇਸ਼ ਦੀ ਪਾਲਣ ਨਾ ਕਰਨ ਅਤੇ ਸਜ਼ਾ ਦੀ ਪਾਲਣਾ ਕਰਨ ਵਿਚ ਅਸਫਲ ਰਹਿਣ ਦੇ 2 ਦੋਸ਼ ਲਗਾਏ ਗਏ ਹਨ। ਉਧਰ ਟੋਰਾਂਟੋ ਦੇ ਓਨਟਾਰੀਓ ਕਾਲਜ ਆਫ ਆਰਟ ਐਂਡ ਡਿਜ਼ਾਈਨ ਯੂਨੀਵਰਸਿਟੀ ਦੀ ਇਕ ਯਹੂਦੀ ਵਿਦਿਆਰਥਣ ਦਾ ਕਹਿਣਾ ਹੈ ਕਿ ਉਸ ਦੇ ਸਕੂਲ ਦੀਆਂ ਕੰਧਾਂ ਤੇ ਮੌਤ ਦੀਆਂ ਧਮਕੀਆਂ ਸਮੇਤ ਯਹੂਦੀ ਵਿਰੋਧੀ ਸੰਦੇਸ਼ ਲਿਖੇ ਜਾਣ ਤੋਂ ਬਾਅਦ ਉਹ ਕਲਾਸ ਵਿਚ ਜਾਣ ਤੋਂ ਡਰਕ ਮਹਿਸੂਸ ਕਰ ਰਹੀ ਹੈ। ਸਮੰਥਾ ਨੇ ਦੱਸਿਆ ਕਿ ਉਹਨੇ ਆਪਣੀ ਜ਼ਿੰਦਗੀ ਵਿਚ ਪਹਿਲਾਂ ਕਦੇ ਇਨ੍ਹਾਂ ਉਦਾਸ ਮਹਿਸੂਸ ਨਹੀਂ ਕੀਤਾ। ਸਮੰਥਾ ਯੂਨੀਵਰਸਿਟੀ ਦੇ ਯਹੂਦੀ ਕਲੱਬ ਦੀ ਸਾਬਕਾ ਪ੍ਰਧਾਨ ਹੈ। ਉਸਨੇ ਕਿਹਾ ਕਿ ਨਫ਼ਰਤੀ ਸੰਦੇਸ਼ ਸਕੂਲ ਦੇ ਨੋਟਿਸ ਬੋਰਡ ਉਪਰ ਲਿਖੇ ਹੋਏ ਹਨ ਅਤੇ ਇਸ ਖਾਲੀ ਕੰਧ ਵਾਲੀ ਥਾਂ ਤੇ ਖੁੱਲ ਕੇ ਆਪਣੇ ਵਿਚਾਰ ਰੱਖਣ ਵਾਲੀ ਸਟੂਡੈਂਟ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਜਦੋਂ ਉਸਨੇ ਪਹਿਲੀ ਵਾਰ ਇਹ ਕੁਝ ਲਿਖਿਆ ਹੋਇਆ ਪੜਿਆ ਤਾਂ ਉਸਨੇ ਸ਼ਾਂਤੀ ਦਾ ਸੁਨੇਹਾ ਲਿਖ ਕੇ ਨਫ਼ਰਤ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਵੀ ਐਫਯੂ ਜਿਓਨਿਸਟ ਵਰਗੇ ਗੰਦੇ ਸ਼ਬਦਾਂ ਦਾ ਸਾਹਮਣਾ ਕਰਨਾ ਪਿਆ। ਹਿਲੇਲ ਓਨਟਾਰੀਓ ਸੰਗਠਨ ਦਾ ਉਦੇਸ਼ ਸੂਬੇ ਵਿਚ ਯਹੂਦੀ ਵਿਦਿਆਰਥੀ ਜੀਵਨ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸੰਗਠਨ ਨੇ ਇਕ ਬਿਆਨ ਵਿਚ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੂੰ ਆਪਣੇ ਅਦਾਰੇ ਵਿਚ ਯਹੂਦੀ ਵਿਰੋਧੀ ਵਾਦ ਦਾ ਮੁਕਾਬਲਾ ਕਰਨ ਲਈ ਹੋਰ ਕਦਮ ਚੁੱਕਣ ਵਾਸਤੇ ਵੀ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਵਿਚ ਜਿਸ ਭਿਆਨਕ ਤਰੀਕੇ ਨਾਲ ਸਮੰਥਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਬਦਕਿਸਮਤੀ ਨਾਲ ਇਹ ਇਕ ਚਿੰਤਾਜਨਕ ਅਤੇ ਅਸਵੀਕਾਰਯੋਗ ਰੁਝਾਨ ਹੈ। ਉਨ੍ਹਾਂ ਨੇ ਦੇਖਿਆ ਕਿ ਯਹੂਦੀ ਵਿਦਿਆਰਥੀ ਨੂੰ ਸਿਰਫ ਯਹੂਦੀ ਹੋਣ ਲਈ ਨਿਸ਼ਾਨਾ ਬਣਾਇਆ ਜਾਂਦਾ ਹੈ। ਆਪਣੇ ਇਕ ਬਿਆਨ ਵਿਚ ਯੂਨੀਵਰਸਿਟੀ ਨੇ ਕਿਹਾ ਕਿ ਕਿਸੇ ਨਾਲ ਵੀ ਕਿਸੇ ਤਰੀਕੇ ਦਾ ਵਿਤਕਰਾ ਯੂਨੀਵਰਸਿਟੀ ਦੀਆਂ ਕਦਰਾਂ ਕੀਮਤਾਂ ਦੇ ਵਿਰੁੱਧ ਹੈ। ਉਨ੍ਹਾਂ ਨੇ ਅੱਗੇ ਕਿ ਯੂਨੀਵਰਸਿਟੀ ਦੇ ਟੋਰਾਂਟੋ ਪੁਲਿਸ ਦੀ ਜਾਂਚ ਵਿਚ ਸਹਿਯੋਗ ਕੀਤਾ ਅਤੇ ਜਿਵੇਂ ਹੀ ਇਸ ਮਾਮਲੇ ਦਾ ਪਤਾ ਲੱਗਿਆ ਤੁਰੰਤ ਕਾਰਵਾਈ ਕਰਦੇ ਨਫ਼ਰਤ ਦੀ ਸੂਚਨਾ ਨੂੰ ਹਟਾ ਦਿੱਤਾ ਗਿਆ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਸਕਾਰਬਰੋ ਚ ਔਰਤ ਦੇ ਚਿਹਰੇ ਤੇ ਪੈਲੇਟ ਗਨ ਨਾਲ ਕਈ ਵਾਰ ਗੋਲੀ ਮਾਰਨ ਵਾਲੇ ਬੰਦੇ ਦੀ ਪੁਲਿਸ ਭਾਲ ਕਰ ਰਹੀ ਹੈ। ਟੋਰਾਂਟੋ ਦੇ ਵੈਸ਼ਨ ਇਲਾਕੇ ਵਿਚ ਗੋਲੀ ਮਾਰ ਕੇ ਕਤਲ ਕੀਤੇ ਗਏ 2 ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ। ਓਸ਼ਾਵਾ ਵਿਚ ਲੁੱਟ ਦੌਰਾਨ ਇਕ ਵਿਅਕਤੀ ਨੂੰ ਚਾਕੂ ਮਾਰਨ ਤੋਂ ਬਾਅਦ ਸ਼ੱਕੀ 12 ਅਤੇ 13 ਸਾਲਾ ਲੜਕਿਆਂ ਨੂੰ ਚਾਰਜ ਕੀਤਾ ਗਿਆ। ਟੋਰਾਂਟੋ ਯੂਨੀਵਰਸਿਟੀ ਦੇ ਯਹੂਦੀ ਵਿਦਿਆਰਥੀਆਂ ਨੂੰ ਮੌਤ ਦੀਆਂ ਧਮਕੀਆਂ ਅਤੇ ਯਹੂਦੀ ਵਿਰੋਧੀ ਟਿੱਪਣੀਆਂ ਦਾ ਸਾਹਮਣਾ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿਚ ਪੈਂਦੇ ਕਿਸੇ ਵੀ ਸਟੋਰ ਵਿਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਨਟਾਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
ਮਕਾਨ ਤੇ ਘਰ ਵਿਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਸ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 6478982545, 6478982545।
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਅੱਜ 29 ਫਰਵਰੀ 2024 ਤੇ ਸਵੇਰ ਦੇ 7:09 ਦਾ ਸਮਾਂ ਔਰ ਦਿਨ ਵੀਰਵਾਰ ਥਰਸਡੇ। ਲੀਪ ਦਾ ਸਾਲ ਹੈ ਇਹ। ਇਹਦੇ ਬਾਰੇ ਆਪਾਂ ਗੱਲ ਥੋੜਾ ਠਹਿਰ ਕੇ ਕਰਦੇ ਹਾਂ। ਪਹਿਲਾਂ ਤਾਂ ਉਵੇਂ ਪ੍ਰੋਗਰਾਮ ਸ਼ੁਰੂ ਕਰੀਏ ਜਿਵੇਂ ਕਰੀ ਜਾਈਆ, ਕਿਉਂਕਿ ਸਾਡੇ ਰੋਜ਼ਾਨਾ ਦੇ ਮਸਲੇ ਹਜੇ ਅੱਗੇ ਨਹੀਂ ਤੁਰੇ ਤੇ ਲੀਪ ਦੇ ਸਾਲ ਦਾ ਹਿਸਾਬ ਕਿਤਾਬ ਕਰਨਾ ਥੋੜਾ ਪੱਛੜ ਸਕਦਾ। ਹਰੀਸ਼ੰਕਰ ਪਰਸਾਈ ਜੀ ਹਿੰਦੀ ਦੇ ਕਵੀ ਨੇ, ਇਹ ਕਹਿੰਦੇ ਚਸ਼ਮਦੀਦ ਵਹਿ ਨਹੀਂ ਹੈ ਜੋ ਦੇਖੇ, ਬਲਕਿ ਵਹਿ ਹੈ ਜੋ ਕਹੇ ਕਿ ਮੈਂ ਨੇ ਦੇਖਾ। ਅਸੀਂ ਚਸ਼ਮਦੀਦ ਹੈ ਪਰ ਉਨੀ ਦੇਰ ਤੱਕ ਅਸੀਂ ਕੁਆਲੀਫਾਈ ਨਹੀਂ ਕਰਦੇ ਚਸ਼ਮਦੀਦ ਹੋਣਾ, ਜਿੰਨੀ ਦੇਰ ਤੱਕ ਅਸੀਂ ਆਪਣਾ ਬਿਆਨ ਦੇਣ ਤੱਕ ਨਹੀਂ ਜਾਂਦੇ। ਅਸੀਂ ਮੂਕ ਦਰਸ਼ਕ ਹਾਂ ਜਦੋਂ, ਉਹ ਕਿਸੇ ਕੰਮ ਦੇ ਨਹੀਂ। ਮੂਕ ਦਰਸ਼ਕ ਕਿਸੇ ਕੰਮ ਦਾ ਨਹੀਂ ਹੈ। ਤੁਹਾਨੂੰ ਸਥਿਤੀ ਨੂੰ ਦੇਖਣਾ ਵੀ ਹੋਵੇਗਾ ਤੇ ਉਸ ਸਥਿਤੀ ਦੇ ਉੱਤੇ ਬਣਦੀ ਵਾਜਬ ਟਿੱਪਣੀ ਵੀ ਕਰਨੀ ਪਵੇਗੀ। ਇਸ ਮਾਮਲੇ ਵਿੱਚ ਬਰੀ ਨਹੀਂ ਹੋ ਸਕਦੇ। ਘੱਟੋ ਘੱਟ ਇੱਕ ਪੱਤਰਕਾਰ ਤਾਂ ਬਿਲਕੁਲ ਵੀ ਬਰੀ ਨਹੀਂ ਹੋ ਸਕਦਾ ਕਿ ਮੈਂ ਵੇਖ ਸੁਣ ਤਾਂ ਸਾਰਾ ਕੁਝ ਰਿਹਾ ਪਰ ਮੈਂ ਇਹ ਕਹਿਣਾ ਨਹੀਂ ਕਿ ਮੈਂ ਦੇਖਿਆ ਤੇ ਸੁਣਿਆ ਤੇ ਆਪਣੀ ਰਾਏ ਨਹੀਂ ਦੇਣੀ। ਹੁਣ ਰਾਏ ਦੇ ਮੁਤਲਕ ਵੀ ਇੱਕ ਗੱਲ ਹੈ। ਮਾਰਕਸ ਔਰੇਲੀਅਸ ਨੇ ਕਿਹਾ ਕਿ ਆਈ ਹੈਵ ਆਫਟਨ ਵੰਡਰਡ ਹਾਊ ਇਟ ਇਜ਼ ਦੈਟ ਐਵਰੀ ਮੈਨ ਲਵਸ ਹਿਮਸੈਲਫ ਮੋਰ ਦੈਨ ਆਲ ਦਾ ਰੈਸਟ ਆਫ ਮੈਨ ਬਟ ਯੈਟ sets less value on his own opinion of himself than on the opinion of others. ਹਰ ਬੰਦਾ ਕਹਿੰਦੇ ਆਪਣੇ ਆਪ ਨੂੰ ਪਸੰਦ ਕਰਦਾ ਤੇ ਮਾਰਕਸ ਔਰੇਲੀਅਸ ਕਹਿੰਦੇ ਰਹੇ ਕਿ ਮੈਨੂੰ ਬੜੀ ਹੈਰਾਨੀ ਹੈ ਕਿ ਜਦੋਂ ਤਾਂ ਪੁੱਛਣਾ ਹੋਵੇ ਕੌਣ ਵਧੀਆ ਤੇ ਆਪਣੇ ਆਪ ਨੂੰ ਦੱਸਾਂਗੇ ਕਿ ਮੈਂ ਸਭ ਤੋਂ ਬਿਹਤਰ ਹੈ। ਪਰ ਦੂਜੀ ਵਾਰੀ ਗੱਲ ਇਹ ਆਉਂਦੀ ਹੈ ਕਿ ਤੁਸੀਂ ਦੂਜਿਆਂ ਦੀ ਰਾਏ ਮੁਤਾਬਕ ਆਪਣੇ ਆਪ ਨੂੰ ਢਾਲ ਲੈਂਦੇ ਹੋ। ਉਦੋਂ ਤੁਸੀਂ ਆਪਣੇ ਸਵੈ ਦੇ ਉੱਤੇ ਉਸ ਤਰ੍ਹਾਂ ਦਾ ਕੇਂਦਰ ਨਹੀਂ ਰੱਖਦੇ ਜਿਹੜਾ ਤੁਸੀਂ ਆਪਣੇ ਸਹੀ ਹੋਣ ਮੁਤਲਕ ਰੱਖਦੇ ਹੋ। ਜੋ ਦੂਜਿਆਂ ਨੇ ਓਪੀਨੀਅਨ ਦਿੱਤਾ ਉਹਨੂੰ ਜ਼ਿਆਦਾ ਤਰਜੀਹ ਦਿੰਦੇ ਹੋ ਕਿ ਉਹਨੇ ਮੇਰੇ ਬਾਰੇ ਆਹ ਕਿਹਾ। ਔਰ ਇਹ ਮੇਰੇ ਵਿੱਚ ਵੀ ਇਹ ਸਾਰਿਆਂ 'ਚ ਹੀ ਹੈ ਕਿ ਅਸੀਂ ਆਪਣੇ ਆਪ ਨੂੰ ਠੀਕ ਜ਼ਰੂਰ ਕਹਿ ਲਾਂਗੇ ਪਰ ਅਸੀਂ ਓਪੀਨੀਅਨ ਆ ਜਿਹੜਾ ਉਹ ਦੂਜੇ ਬੰਦੇ ਨੇ ਸਾਡੇ ਬਾਰੇ ਕੀ ਰਾਏ ਦਿੱਤੀ ਹੈ ਉਹਨੂੰ ਵੱਧ ਤਰਜੀਹ ਦੇ ਬੈਠਦੇ ਹਾਂ ਤੇ ਇੱਥੇ ਕਿ ਜਾ ਕੇ ਹੀ ਆਪਣਾ ਕੰਮ ਹੈ ਜਿਹੜਾ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਦੂਜਿਆਂ ਦਾ ਓਪੀਨੀਅਨ ਆਪਣੇ ਆਪ ਉਹਨਾਂ ਦੇ ਅਨੁਸਾਰ ਹੀ ਹੈ। ਬਾਕੀ ਮਨੁੱਖ ਜਾਤੀ ਦੀ ਤੁਲਨਾ ਕਰਨ ਦੀ ਇੱਕ ਮਾਨਸਿਕ ਬਿਮਾਰੀ ਵੀ ਹੈ। ਅਸੀਂ ਕੰਪੈਰੀਜ਼ਨ ਕਰਦੇ ਹਾਂ ਕਿ ਉਹ ਕਿਵੇਂ ਹੈ ਮੈਂ ਕਿਵੇਂ ਹਾਂ, ਉਹਨਾਂ ਨਾਲੋਂ ਤਾਂ ਮੈਂ ਠੀਕ ਹੀ ਹਾਂ ਤੇ ਇਹ ਤੁਲਨਾ ਦੇ ਬਾਰੇ ਇੱਕ ਬੜੀ ਪੁਰਾਣੀ ਕਹਾਣੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਕਹਿੰਦੇ ਇੱਕ ਵਾਰ ਇੱਕ ਰਾਜੇ ਨੇ ਜੇਨ ਫਕੀਰ ਦੀ ਕੁਟੀਆ ਤੇ ਦਸਤਕ ਦਿੱਤੀ ਤੇ ਫਕੀਰ ਤੋਂ ਪੁੱਛਿਆ ਕਿ ਮੈਂ ਹਰ ਰੋਜ਼ ਇੱਧਰ ਦੀ ਲੰਘਦਾ ਹਾਂ ਤੇ ਤੁਹਾਨੂੰ ਹਮੇਸ਼ਾ ਬੜਾ ਆਨੰਦਿਤ ਤੇ ਖੁਸ਼ ਵੇਖਦਾ ਹਾਂ। ਰਾਜੇ ਨੇ ਫਕੀਰ ਤੋਂ ਪੁੱਛਿਆ ਕਿ ਤੁਹਾਡੇ ਜੀਵਨ ਵਿੱਚ ਇੰਨੀ ਖੁਸ਼ੀ ਤੇ ਇੰਨਾ ਆਨੰਦ ਕਿਵੇਂ ਹੈ, ਮੇਰੇ ਕੋਲ ਇੰਨਾ ਵੱਡਾ ਰਾਜਪਾਟ ਹੈ, ਧਨ ਦੌਲਤ ਦੇ ਖਜ਼ਾਨੇ ਹੈ ਪਰ ਮੈਂ ਫੇਰ ਵੀ ਦੁਖੀ ਰਹਿੰਦਾ ਹਾਂ। ਤੁਹਾਨੂੰ ਇੰਨਾ ਖੁਸ਼ ਦੇਖ ਕੇ, ਮਸਤੀ ਵਿੱਚ ਦੇਖ ਕੇ ਮੈਨੂੰ ਸਾੜਾ ਮਹਿਸੂਸ ਹੋ ਰਿਹਾ। ਫਕੀਰ ਨੇ ਕਿਹਾ ਕਿ ਮੇਰੇ ਜੀਵਨ ਵਿੱਚ ਆਨੰਦ ਅਤੇ ਖੁਸ਼ੀ ਇਸ ਲਈ ਹੈ ਕਿਉਂਕਿ ਮੈਂ ਆਪਣੇ ਹੋਣ ਵਿੱਚ ਰਾਜ਼ੀ ਹਾਂ ਅਤੇ ਤੇਰੇ ਦੁਖੀ ਹੋਣ ਦਾ ਕਾਰਨ ਇਹ ਹੈ ਕਿ ਤੂੰ ਆਪਣੇ ਹੋਣ ਵਿੱਚ ਰਾਜ਼ੀ ਨਹੀਂ ਹੈ, ਗੱਲ ਹੋਰ ਕੁਝ ਵੀ ਨਹੀਂ। ਰਾਜੇ ਨੇ ਕਿਹਾ, ਇਸ ਤਰ੍ਹਾਂ ਨਹੀਂ, ਮੈਨੂੰ ਕੋਈ ਪ੍ਰਤੱਖ ਪ੍ਰਮਾਣ ਦੇ ਕੇ ਸਮਝਾਓ। ਉਸ ਫਕੀਰ ਨੇ ਕਿਹਾ, ਪ੍ਰਤੱਖ ਪ੍ਰਮਾਣ ਤਾਂ ਕੋਈ ਨਹੀਂ ਪਰ ਕੁਟੀਆ ਤੋਂ ਬਾਹਰ ਆ, ਮੈਂ ਤੈਨੂੰ ਸਮਝਾ ਦਿੰਦਾ ਹਾਂ। ਉਸ ਫਕੀਰ ਦੀ ਕੁਟੀਆ ਦੇ ਬਾਹਰ ਦੋ ਦਰਖਤ ਸਨ। ਫਕੀਰ ਨੇ ਕਿਹਾ, ਦੇਖੋ ਇੱਕ ਦਰਖਤ ਵੱਡਾ ਹੈ, ਇੱਕ ਦਰਖਤ ਛੋਟਾ ਹੈ ਪਰ ਮੈਂ ਇਹਨਾਂ ਨੂੰ ਕਦੇ ਪਰੇਸ਼ਾਨ ਨਹੀਂ ਵੇਖਿਆ, ਕਦੇ ਲੜਦੇ ਨਹੀਂ ਵੇਖਿਆ ਕਿ ਤੂੰ ਵੱਡਾ ਕਿਉਂ ਹੈ ਤੇ ਮੈਂ ਛੋਟਾ ਕਿਉਂ ਹਾਂ। ਫਕੀਰ ਨੇ ਕਿਹਾ, ਮੈਨੂੰ 20 ਸਾਲ ਹੋ ਗਏ ਨਿਰੰਤਰ ਇਨ੍ਹਾਂ ਦਰਖਤਾਂ ਨੂੰ ਵੇਖਦੇ। ਮੈਂ ਕਦੇ ਇਨ੍ਹਾਂ ਨੂੰ ਲੜਦੇ ਹੋਏ ਨਹੀਂ ਵੇਖਿਆ, ਝਗੜਦੇ ਹੋਏ ਨਹੀਂ ਵੇਖਿਆ। ਛੋਟਾ ਆਪਣੇ ਛੋਟੇ ਹੋਣ ਵਿਚ ਖੁਸ਼ ਹੈ, ਵੱਡਾ ਆਪਣੇ ਵੱਡੇ ਹੋਣ ਵਿਚ ਖੁਸ਼ ਹੈ। ਇਨ੍ਹਾਂ ਨੇ ਕਦੇ ਆਪਣੇ ਆਪ ਦੀ ਇਕ ਦੂਜੇ ਨਾਲ ਤੁਲਨਾ ਨਹੀਂ ਕੀਤੀ। ਫਿਰ ਵੀ ਜੇ ਮੈਂ ਉਸ ਤਰ੍ਹਾਂ ਦਾ ਹੁੰਦਾ ਤਾਂ ਮੈਂ ਜ਼ਿਆਦਾ ਖੁਸ਼ ਹੁੰਦਾ। ਜਿੰਨਾ ਖੁਸ਼ ਇਕ ਗੁਲਾਬ ਦਾ ਫੁੱਲ ਹੈ, ਉਨਾ ਹੀ ਖੁਸ਼ ਚਮੇਲੀ ਦਾ ਫੁੱਲ ਵੀ ਹੁੰਦਾ। ਪਰ ਕਦੇ ਚਮੇਲੀ ਨੇ ਇਸ ਤਰ੍ਹਾਂ ਨਹੀਂ ਕਿਹਾ ਕਿ ਜਿੰਨਾ ਸੁਹੱਪਣ ਗੁਲਾਬ ਕੋਲ ਹੈ, ਕਾਸ਼ ਮੇਰੇ ਕੋਲ ਹੁੰਦਾ। ਕਦੇ ਗੁਲਾਬ ਨੇ ਵੀ ਨਹੀਂ ਕਿਹਾ ਕਿ ਜਿੰਨੀ ਮਹਿਕ ਚਮੇਲੀ ਕੋਲ ਹੈ, ਕਾਸ਼ ਮੇਰੇ ਕੋਲ ਹੁੰਦੀ। ਗੁਲਾਬ ਆਪਣੇ ਗੁਲਾਬ ਹੋਣ ਵਿਚ ਖੁਸ਼ ਹੈ ਅਤੇ ਚਮੇਲੀ ਆਪਣੇ ਚਮੇਲੀ ਹੋਣ ਵਿਚ ਖੁਸ਼ ਹੈ। ਪਰ ਜਦ ਅਸੀਂ ਇਨ੍ਹਾਂ ਫੁੱਲਾਂ ਨੂੰ ਦੇਖਦੇ ਹਾਂ, ਅਸੀਂ ਉਨ੍ਹਾਂ ਦੀ ਤੁਲਨਾ ਕਰਦੇ ਹਾਂ। ਸਿਰਫ ਫੁੱਲਾਂ ਦੀ ਹੀ ਨਹੀਂ, ਅਸੀਂ ਖੁਦ ਦੀ ਵੀ ਦੂਜਿਆਂ ਦੇ ਨਾਲ ਤੁਲਨਾ ਕਰਦੇ ਹਾਂ, ਹਰ ਚੀਜ਼ ਦੀ ਤੁਲਨਾ ਕਰਦੇ ਹਾਂ। ਬਸ ਇਸੇ ਤੋਂ ਦੁੱਖ ਪੈਦਾ ਹੁੰਦਾ ਹੈ। ਇਹ ਤੁਲਨਾ ਕਰਨ ਦੀ ਬਿਮਾਰੀ ਧਰਤੀ ਉੱਤੇ ਸਿਰਫ ਮਨੁੱਖ ਨੂੰ ਹੀ ਹੈ। ਖੂਬਸੂਰਤ ਲੋਕ ਅਮੀਰ ਹੋਣਾ ਚਾਹੁੰਦੇ ਨੇ, ਅਮੀਰ ਲੋਕ ਖੂਬਸੂਰਤ ਹੋਣਾ ਚਾਹੁੰਦੇ ਨੇ, ਬੁੱਢੇ ਜਵਾਨ ਹੋਣਾ ਚਾਹੁੰਦੇ ਨੇ, ਜਵਾਨ ਬੱਚੇ ਹੋਣਾ ਚਾਹੁੰਦੇ ਨੇ, ਪਰ ਆਪਣੇ ਹੋਣ ਵਿਚ ਕੋਈ ਵੀ ਰਾਜ਼ੀ ਨਹੀਂ ਹੈ। ਸੋ ਇਹ ਤਾਂ ਰਹੀਆਂ ਦੋ ਚਾਰ ਗੱਲਾਂ ਤੇ ਹੈਪੀ ਲੀਪ ਡੇ 29th of February। ਸ਼ੁਕਰੀਆ ਜੀ। ਮੈਂ ਇਸੇ ਵੱਲ ਹੀ ਹੁਣ ਮੁੜਨਾ ਹੈ ਕਿ ਲੀਪ ਦਾ ਸਾਲ ਹੈ। ਅਸੀਂ ਜਦੋਂ ਘੜੀਆਂ ਬਣਾਈਆਂ, ਸਮਾਂ ਮਿੱਥ ਲਿਆ, ਦਿਨ ਮਿੱਥ ਲਿਆ, ਫਿਰ ਉਹ ਘੜੀਆਂ ਦੇ ਅਨੁਸਾਰ ਜਦੋਂ ਦਿਨ ਦੀ ਪੈਮਾਇਸ਼ ਕੀਤੀ ਗਈ ਤੇ ਉਹ ਮੀਟਰ ਦੇ ਹਿਸਾਬ ਨਾਲ 24 ਘੰਟੇ ਪੂਰੇ ਨਾ ਬਣੇ ਇੱਕ ਦਿਨ ਦੇ, ਤੇ ਉਹ ਅਸੀਂ ਮੋਟੇ ਤੌਰ ਤੇ ਇੱਕ ਦਿਨ ਚ 24 ਘੰਟੇ ਗਿਣਦੇ ਹਾਂ। ਘੜੀ ਦੇ ਉੱਤੇ ਵੀ 24 ਘੰਟੇ ਰੱਖੇ ਹੋਏ ਆ, ਉਹ ਰੱਖੇ ਹੋਏ ਆ ਆਪਣੇ ਮਨ ਨੂੰ ਧਰਵਾਸ ਦੇਣ ਲਈ। ਪਰ ਜੇ ਉਨ੍ਹਾਂ ਦੀ ਐਗਜੈਕਟ ਕੈਲਕੂਲੇਸ਼ਨ ਕੀਤੀ ਜਾਵੇ ਤਾਂ ਇੱਕ ਸਾਲ ਦੇ ਪਿੱਛੇ 6 ਘੰਟਿਆਂ ਦਾ ਫਰਕ ਪੈ ਜਾਂਦਾ। ਯਾਨੀ ਕਿ ਧਰਤੀ ਇੱਕ ਦਿਨ ਦੇ ਵਿਚ ਪੂਰੇ 24 ਘੰਟੇ ਚੱਕਰ ਇੱਕ ਪੂਰਾ ਨਹੀਂ ਕਰਦੀ, 24 ਘੰਟਿਆਂ ਤੋਂ ਥੋੜਾ ਸਮਾਂ ਕੁਝ ਸੈਕਿੰਡ ਘੱਟ ਹੁੰਦੇ ਨੇ। ਰੋਜ਼ ਦੇ ਸੈਕਿੰਡ ਨੂੰ ਇਕੱਠੇ ਕਰਕੇ ਜਦੋਂ ਸਾਲ ਦੇ ਵਿਚ ਤਬਦੀਲ ਕਰਿਆ ਤਾਂ ਇੱਕ ਸਾਲ ਦੇ ਬਗਰ 6 ਘੰਟਿਆਂ ਦਾ ਫਰਕ ਪੈ ਗਿਆ। ਫਿਰ 6-6 ਘੰਟੇ ਜੋੜ ਕੇ 24 ਘੰਟੇ ਬਣਾਏ, 6 × 24। ਇਸ ਕਰਕੇ 4 ਸਾਲਾਂ ਬਾਅਦ ਲੀਪ ਦਾ ਸਾਲ ਬਣਾ ਲਿਆ ਤੇ ਫਰਵਰੀ ਨੂੰ ਉਹ ਤਾਂ ਆਪਾਂ 28 ਦਿਨ ਦਿੱਤੇ ਹੁੰਦੇ ਆ, ਪਰ ਇਹ ਫਿਰ 4th ਸਾਲ ਚ ਜਾ ਕੇ ਇੱਕ ਦਿਨ ਪੂਰਾ ਜੋੜ ਕੇ ਉਹਨੂੰ ਲੀਪ ਦਾ ਸਾਲ ਕਹਿ ਦਿੰਦੇ ਹਾਂ ਤੇ ਅਸੀਂ 4 ਸਾਲਾਂ ਬਾਅਦ ਆਪਣਾ ਕੈਲੰਡਰ ਧਰਤੀ ਦੀ ਰਫ਼ਤਾਰ ਦੇ ਮੁਤਾਬਕ ਸੈੱਟ ਕਰ ਲੈਂਦੇ ਹਾਂ। ਹੁਣ ਨਾ ਤਾਂ ਰੋਜ਼ ਦੇ ਸੂਰਜ ਚੜ੍ਹੇ ਤੋਂ ਪਤਾ ਲੱਗਦਾ ਕਿ ਦਿਨ ਹੈ, ਕਦੇ ਬੱਦਲਬਾਈ ਹੁੰਦੀ ਹੈ, ਕਦੇ ਸੂਰਜ ਦਿਖਦਾ, ਕਦੇ ਨਹੀਂ ਦਿਖਦਾ। ਤੇ ਸੂਰਜ ਦਾ ਵੈਸੇ ਤਾਂ ਚੜ੍ਹਨਾ ਉਤਰਨਾ ਬਿਲਕੁਲ ਕੈਲਕੂਲੇਟਡ ਟਾਈਮ ਹੁੰਦਾ ਹੈ, ਪਰ ਫਿਰ ਵੀ ਕਿਤੇ ਕਿਵੇਂ ਕਿਤੇ ਕਿਵੇਂ। ਤੇ ਦਿਨ ਵੀ ਧਰਤੀ ਦੇ ਉੱਤੇ ਹਮੇਸ਼ਾ ਨਹੀਂ ਹੁੰਦਾ ਤੇ ਰਾਤ ਵੀ ਹਮੇਸ਼ਾ ਨਹੀਂ ਹੁੰਦੀ ਤੇ ਦੁਪਹਿਰ ਵੀ, ਇਹ ਹਮੇਸ਼ਾ ਹੀ ਹੁੰਦੇ ਆ, ਇਹ ਹਮੇਸ਼ਾ ਹੁੰਦੇ ਵੀ ਨਹੀਂ। ਪਲੋ ਪਲ ਸਮਾਂ ਬਦਲਦਾ, ਪਰ ਧਰਤੀ ਉੱਤੇ ਸਦਾ ਦਿਨ ਤੇ ਸਦਾ ਰਾਤ ਵੀ ਹੈ, ਸਦਾ ਦੁਪਹਿਰਾ ਵੀ ਹੈ। ਕਿਤੇ ਨਾ ਕਿਤੇ ਹਰ ਟਾਈਮ 1 ਘੰਟੇ ਦੇ ਮੁਤਾਬਕ ਸੈੱਟ ਬੈਠਦਾ। ਹੁਣ ਇੱਥੋਂ ਦਾ ਹੀ ਲੀਪ ਦੀ ਗੱਲ, ਫਿਰ ਅਸੀਂ ਆਪਣੇ ਜਨਮ ਦਿਨ ਵੀ ਰੱਖੇ ਹੋਏ ਆ। ਹੁਣ ਜਿਹੜਾ 29 ਨੂੰ ਪੈਦਾ ਹੋਇਆ ਉਹਨੂੰ 80 ਸਾਲ ਦੀ ਉਮਰ ਤੱਕ ਪਹੁੰਚਦੇ ਪਹੁੰਚਦੇ ਸਿਰਫ 24 ਵਾਰ ਆਪਣਾ ਉਸੇ ਤਰੀਕ ਨੂੰ ਜਨਮ ਦਿਨ ਮਨਾਉਣਾ ਮਿਲਦਾ। ਇਹ ਲੋਕ ਫਿਰ ਕੀ ਕਰਦੇ ਆ ਕਿ ਇਹ ਆਪਣਾ ਜਨਮ ਦਿਨ ਅੱਗੇ ਜਾਂ ਪਿੱਛੇ ਮਨਾ ਲੈਂਦੇ ਨੇ। ਹੁਣ ਭਾਰਤ ਦੇ ਪ੍ਰਾਈਮ ਮਿਨਿਸਟਰ ਦੇ ਬਾਰੇ, ਨਾਟ ਪ੍ਰਾਈਮ ਮਿਨਿਸਟਰ ਬਟ ਅੱਜ ਮੈਂ ਪੜ੍ਹ ਰਿਹਾ ਸੀ ਅਖਬਾਰ ਦੇ ਵਿਚ ਕਿ ਲੀਪ ਦਾ ਸਾਲ ਇਹਦੇ ਨਾਲ ਕੀ ਕੁਛ ਫਰਕ ਪੈਂਦਾ। ਅਸੀਂ ਇਹਨੂੰ ਜਦੋਂ ਧਿਆਨ ਚ ਲਿਆਉਂਦੇ ਹਾਂ ਉਹ ਤੋਂ ਬਾਅਦ ਸਾਡਾ ਆਲਾ ਦੁਆਲਾ ਕਿੰਨਾ ਕੁ ਸਾਨੂੰ ਤਬਦੀਲੀ ਚ ਵੇਖਦਾ, ਇਹ ਵੀ ਇੱਕ ਵਖਰੇਵਾਂ ਅਸੀਂ ਕੱਢਦੇ ਹਾਂ, ਤੁਲਨਾ ਕਰਦੇ ਹਾਂ ਇਹਦੇ ਵਿਚ। ਹੁਣ ਇੱਕ ਤਾਂ ਮੁਰਾਰਜੀ ਦੇਸਾਈ ਦਾ ਜਨਮ ਭਾਰਤ ਦੇ ਪ੍ਰਾਈਮ ਮਿਨਿਸਟਰ ਦਾ 29 ਫਰਵਰੀ ਦਾ ਸੀ, ਤੇ ਕਹਿੰਦੇ ਆ ਵੀ ਦੁਨੀਆਂ ਦੇ ਵਿਚ ਜਿਹੜੇ ਲੋਕ ਇਸ ਦਿਨ ਪੈਦਾ ਹੁੰਦੇ ਆ ਤੇ ਉਨ੍ਹਾਂ ਦਾ ਜਨਮ ਦਿਨ ਜੇ 4 ਦਿਨਾਂ ਬਾਅਦ ਆਉਂਦਾ ਹੈ ਤੇ ਇਹ ਲੋਕਾਂ ਦੀ ਕਿੰਨੇ ਕੁ ਲੋਕ ਨੇ, ਕੀ ਗਿਣਤੀ ਹੈ। ਤਾਂ ਅੰਦਾਜ਼ਾ ਇੱਕ ਮੋਟਾ ਜਿਹਾ ਇਹ ਕੱਢਿਆ ਗਿਆ ਕਿ 1461 ਵਿਅਕਤੀਆਂ ਦੇ ਪਿੱਛੇ ਇੱਕ ਅਜਿਹੇ ਵਿਅਕਤੀ ਦਾ ਜਨਮ ਹੁੰਦਾ ਜਿਹਦਾ 29 ਫਰਵਰੀ ਨੂੰ ਜਨਮ ਹੋਇਆ ਹੋ। ਹੁਣ ਕੈਲੰਡਰ ਦੇ ਵਿਚ ਤਾਂ 365 ਤੇ 364 ਦਿਨ ਆ ਗਏ। ਹੁਣ ਇਹ ਜਿਹੜਾ ਫਰਕ ਹੈ ਇਸ ਸਾਰੇ ਕੈਲੰਡਰ ਦੇ ਵਿਚੋਂ 29 ਤਰੀਕ ਨੂੰ ਜੇ ਕੋਈ ਆਉਂਦਾ ਤੇ ਇਨ੍ਹਾਂ ਦੀ ਗਿਣਤੀ ਕੋਈ 1400 ਬੰਦਿਆਂ ਮਗਰ ਇੱਕ ਬੰਦੇ ਦੇ ਪੈਦਾ ਹੋਣ ਦੀ ਗੱਲ ਆਉਂਦੀ ਹੈ, ਤੇ ਅਰਾਊਂਡ 50 ਲੱਖ ਲੋਕ ਹੈਗੇ ਇਸ ਦੁਨੀਆਂ ਦੇ ਵਿੱਚ ਜਿਨ੍ਹਾਂ ਦਾ ਲੀਪ ਈਅਰ ਦੇ ਵਿੱਚ ਜਨਮ ਹੋਇਆ 29 ਫਰਵਰੀ ਨੂੰ, ਇਹਨਾਂ ਨੂੰ ਲੀਪਿੰਗਸ ਕਹਿੰਦੇ ਨੇ। ਤੇ ਜੇਮਸ ਮਾਈਲ ਵਿਲਸਨ 1812 ਚ ਇਹਨਾਂ ਦਾ ਜਨਮ ਹੋਇਆ ਤੇ 1880 ਦੇ ਵਿੱਚ ਇਹਨਾਂ ਦਾ ਦੇਹਾਂਤ ਹੁੰਦਾ। ਇਹ ਫਾਰਮਰ ਪ੍ਰੀਮੀਅਰ ਸੀਗੇ ਤਸਮਾਨੀਆ ਦੇ, ਤੇ ਇਹਨਾਂ ਦਾ ਜਨਮ ਲੀਪ ਵਾਲੇ ਸਾਲ ਤੇ ਹੋਇਆ, ਯਾਨੀ ਲੀਪ ਵਾਲੇ ਦਿਨ ਤੇ ਹੋਇਆ 29 ਫਰਵਰੀ ਨੂੰ। ਪਰ ਦੇਵਨੇਤ ਦੀ ਕੁਝ ਅਜਿਹੀ ਸਬੱਬ ਬਣੇ ਕਿ ਉਨ੍ਹਾਂ ਦੀ ਮੌਤ ਵੀ 29 ਫਰਵਰੀ ਨੂੰ ਹੋਈ, ਉਨ੍ਹਾਂ ਦੀ ਮੌਤ ਵੀ। ਸੋ ਤਕਰੀਬਨ ਇਹ ਵੀ ਇੱਕ ਹੈਰਾਨੀਜਨਕ ਅੰਕੜੇ ਬਣ ਜਾਂਦੇ ਆ ਜਦੋਂ ਤੁਸੀਂ ਦੇਖਦੇ ਹੋ। ਐਂਡ ਵਰਲਡ ਇਜ਼ ਨੋਟ ਕੰਪਲੀਟਲੀ ਇਨਡਿਫਰੈਂਟ ਟੂ ਨੇਚਰਸ ਫਰੀਕ ਚਿਲਡਰਨ, ਤੇ ਦੁਨੀਆ ਉਨ੍ਹਾਂ ਦੀ ਉਹੀ ਜਿਹੀ ਹੋਈ ਹੈ। ਹੁਣ ਸਪੇਨ ਦੇ ਵਿੱਚ ਕਹਿੰਦੇ ਆ ਕਿ ਸਕੂਲਾਂ ਦੇ ਵਿੱਚ ਬਰਥਡੇ ਮਨਾਏ ਜਾਂਦੇ ਆ 29 ਫਰਵਰੀ ਵਾਲੇ ਬੱਚਿਆਂ ਦੇ, ਜਦੋਂ ਲੀਪ ਦਾ ਸਾਲ ਨਾ ਹੋਵੇ ਤਾਂ ਫਿਰ ਉਹ 1 ਮਾਰਚ ਨੂੰ ਉਹਨਾਂ ਦਾ ਜਨਮ ਦਿਨ ਮਨਾਉਂਦੇ ਆ, ਤੇ ਉਨ੍ਹਾਂ ਨੂੰ ਰੋਮਨ ਕੈਥੋਲਿਕ ਚਰਚ ਵੱਲੋਂ ਜੇ 29 ਫਰਵਰੀ ਵਾਲੇ ਦਿਨ ਜਨਮ ਦਿਨ ਆਇਆ ਹੋਵੇ ਲੀਪ ਵਾਲੇ ਸਾਲ ਤੇ, ਰੋਮਨ ਕੈਥੋਲਿਕ ਚਰਚ ਵਾਲੇ ਸਰਪ੍ਰਾਈਜ਼ ਗਿਫਟ ਵੀ ਦਿੰਦੇ ਆ ਬੱਚਿਆਂ ਨੂੰ ਸਪੇਨ ਦੇ ਵਿੱਚ। ਆਇਰਲੈਂਡ ਦੇ ਵਿੱਚ ਅਜਿਹੇ ਬੱਚਿਆਂ ਨੂੰ ਵੀ ਸਰਪ੍ਰਾਈਜ਼ ਗਿਫਟ ਮਿਲਦੇ ਆ, ਚਾਕਲੇਟਸ, ਟੈਡੀ ਬੇਅਰ 1 ਮਾਰਚ ਨੂੰ ਦਿੰਦੇ ਆ, ਤੇ ਬਿਸਾਈਡਸ 2 ਡੇ ਬ੍ਰੇਕ ਵੀ ਦਿੰਦੇ ਆ ਕਿ ਉਹ ਆਪਣੇ ਆਪ ਨੂੰ ਸਪੈਸ਼ਲ ਫੀਲ ਕਰਨ, ਕਿਉਂਕਿ ਉਨ੍ਹਾਂ ਨੂੰ ਇਹ ਨਾ ਲੱਗਿਆ ਕਿ ਮੇਰਾ ਜਨਮ ਦਿਨ ਹੈ ਜਿਹੜਾ ਉਹਦਾ 4-4 ਸਾਲਾਂ ਬਾਅਦ ਆਉਂਦਾ, ਜੇ ਐਗਜੈਕਟ ਦਿਨ ਦੇ ਹਿਸਾਬ ਨਾਲ ਦੇਖੀਏ, ਜਾਂ ਮੈਨੂੰ ਆਪਣਾ ਜਨਮ ਦਿਨ ਕਿਸੇ ਹੋਰ ਦਿਨ ਮਨਾਉਣਾ ਪੈਂਦਾ। ਐਂਡ ਦੇਰ ਇਜ਼ ਐਨੀਥਿੰਗ ਮੋਰ ਫਨ ਦੈਨ ਇੰਜੋਇੰਗ ਅ ਸਪੈਸ਼ਲ ਹੋਲੀਡੇ ਵਾਇਲ ਯੂਅਰ ਕਲਾਸਮੇਟਸ ਆਰ ਇਨ ਸਕੂਲ, ਕਹਿੰਦੇ ਫਿਰ ਉਹ ਇਹ ਦੇਖਦੇ ਆ ਕਿ ਬਾਕੀ ਬੱਚਿਆਂ ਨਾਲੋਂ ਸਾਡੇ ਨਾਲ ਕੋਈ ਘਾਟ ਨਹੀਂ ਪਈ। ਜਿਹੜੀ ਇੱਕ ਘਾਟ ਬੱਚੇ ਨੂੰ ਮਹਿਸੂਸ ਹੁੰਦੀ ਹੈ ਕਿ ਮੇਰਾ ਵੀ ਹਰ ਸਾਲ ਜਨਮ ਦਿਨ ਆਵੇ, ਤੇ ਉਹ ਇਸ ਤਰ੍ਹਾਂ ਫਿਰ ਉਹਨਾਂ ਦਾ ਚਾਹ ਪੂਰਾ ਕਰਾ ਦਿੱਤਾ ਜਾਂਦਾ। ਲੀਪਿੰਗ ਹੈ ਜਿਹੜੀ, ਅ ਲਿਟਲ ਡਜ਼ ਨਾਟ ਈਵਨ ਹੈਵ ਟੂ ਲਾਈ ਅਬਾਊਟ ਹੈਵਿੰਗ ਆ ਬੈਲੀ ਏਕ ਟੂ ਅਵਾਇਡ ਗੋਇੰਗ ਟੂ ਸਕੂਲ ਔਨ ਦੀਸ ਡੇਜ਼, ਕਹਿੰਦੇ ਉਹ ਫਿਰ ਢਿੱਡ ਦੁੱਖਣ ਦਾ ਬਹਾਨਾ ਨਹੀਂ ਕਰਦੇ। ਬਰਮਾ ਦੇ ਵਿੱਚ ਲੀਪਿੰਗਸ ਨੇ ਜਿਹੜੇ ਲੀਪ ਈਅਰ ਵਾਲੇ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਕੰਮ ਕਰਦੇ ਆ, ਉਨ੍ਹਾਂ ਨੂੰ ਉਸ ਦਿਨ 29 ਫਰਵਰੀ ਨੂੰ ਪੇਡ ਲੀਵ ਦਿੱਤੀ ਜਾਂਦੀ ਹੈ, ਤਨਖਾਹ ਦੇ ਉੱਤੇ ਛੁੱਟੀ ਦਿੱਤੀ ਜਾਂਦੀ ਹੈ ਵੀ ਤਨਖਾਹ ਵੀ ਮਿਲੂਗੀ ਤੇ ਕੰਮ ਤੇ ਆਉਣ ਦੀ ਵੀ ਲੋੜ ਨਹੀਂ, ਤਾਂ ਕਿ ਉਨ੍ਹਾਂ ਨੂੰ ਪਿੱਛੇ ਨਾ ਲੱਗੇ। ਅੱਛਾ ਦੇਖੋ, ਜਦੋਂ ਅਸੀਂ ਸੈਂਸਿਟਿਵ ਹੋ ਜਾਂਦੇ ਹਾਂ ਫਿਰ ਅਸੀਂ ਕਿੰਨੀਆਂ ਗੱਲਾਂ ਦਾ ਖਿਆਲ ਕਰਨ ਲੱਗ ਜਾਂਦੇ ਹਾਂ, ਇੰਨੀਆਂ ਗੱਲਾਂ ਦਾ ਵੀ ਖਿਆਲ ਮਨੁੱਖਤਾ ਕਰਦੀ ਹੈ, ਤੇ ਜਦੋਂ ਮਨੁੱਖ ਦਰਿੰਦਾ ਬਣ ਜਾਂਦਾ ਉਦੋਂ ਫਿਰ ਉਹ ਐਨ ਪੱਛ ਲਾਉਣ ਲੱਗਿਆ, ਕਿਸੇ ਗੱਲ ਚ ਕੋਈ ਕਸਰ ਨਹੀਂ ਛੱਡਦਾ। ਹਾਂਗਕਾਂਗ ਦੇ ਵਿੱਚ 1 ਮਾਰਚ ਨੂੰ ਰੈਕੋਗਨਾਈਜ਼ ਕੀਤਾ ਐਜ਼ ਅ ਲੀਗਲ ਬਰਥਡੇ ਆਫ ਲੀਪਿੰਗਸ ਇਨ ਕਾਮਨ ਈਅਰਸ, ਵਾਈਲ ਫੈਬਰੀ 28th ਇਜ਼ ਸੈਲੀਬ੍ਰੇਟਿਡ ਐਜ਼ ਦਾ ਬਰਥਡੇ ਇਨ ਨਿਊਜ਼ੀਲੈਂਡ, ਤੇ ਉਹ 28 ਨੂੰ ਨਿਊਜ਼ੀਲੈਂਡ ਚ। ਅਲੱਗ ਅਲੱਗ ਦੇਸ਼ਾਂ ਦੇ ਰਿਵਾਜ ਬਣ ਗਏ। ਸਾਊਥ ਅਮਰੀਕਾ ਦੇ ਵਿੱਚ ਜਿਵੇਂ ਤੁਸੀਂ ਬੋਲੀਵੀਆ, ਚਿਲੇ ਇੱਥੇ ਦੇਖੋ ਤਾਂ ਜਿਹੜੇ 29 ਨੂੰ ਪੈਦਾ ਹੁੰਦੇ ਆ ਉਹਨਾਂ ਨੂੰ ਬੜੇ ਕਿਸਮਤ ਵਾਲੇ, ਭਾਗਾਂ ਵਾਲੇ ਤੇ ਲੰਬੀ ਜ਼ਿੰਦਗੀ ਜਿਉਣ ਵਾਲੇ ਮੰਨਿਆ ਜਾਂਦਾ। ਅਰਜਨਟੀਨਾ ਦੇ ਵਿੱਚ ਜਿਹੜੇ ਲੀਪਰਸ ਨੇ ਦੇ ਆਰ ਡੀਮ ਟੂ ਬੀ ਲੱਕੀ ਚਾਰਮਸ ਐਂਡ ਮੈਸਕੋਟਸ, ਉਨ੍ਹਾਂ ਨੂੰ ਤਾਂ ਲੋਕ ਭਾਗਾਂ ਵਾਲੇ ਬਣਾ ਕੇ ਰੱਖਦੇ ਆ ਕਿ ਇੱਕ ਤਰ੍ਹਾਂ ਦੇ ਮੈਸਕੋਟਸ ਨੇ ਇਹ, ਕਿ ਉਦਾਂ ਦੇ ਉਹ ਰੂਪਮਾਨ ਕਰ ਲੈਂਦੇ ਆ ਮੂਰਤੀ ਵਾਂਗੂ, ਜਿਵੇਂ ਆਪਾਂ ਕਹਿ ਦਈਏ ਕਿ ਹਾਂ ਬਈ ਇਹਨਾਂ ਨੂੰ ਇੱਕ ਚਿੰਨ੍ਹਿਤ ਕਰ ਲਿਆ ਜਾਂਦਾ। ਕਿਊਬਾ, ਕੋਰਸਿਕਾ, ਦ ਪਲੇਸ ਵੇਅਰ ਫ੍ਰੈਂਚ ਐਮਪਰਰ ਨੈਪੋਲੀਅਨ ਬੋਨਾਪਾਰਟ ਵਾਸ ਬੋਰਨ, ਸੱਚ ਚਿਲਡਰਨਸ ਆਰ ਥੋਟ ਟੂ ਬਿਕਮ ਐਟਰਨਲ ਫਲਰਸ ਵੈਨ ਦੇ ਗਰੋ ਅਪ। ਕਿਊਬਾ ਤੇ ਕੋਰਸਿਕਾ ਦੇ ਵਿੱਚ ਇਹ ਮੰਨਦੇ ਆ ਕਿ ਇਹ ਬੜੇ ਦਿਲਫੈਂਕ ਜਿਹੇ ਕਿਸਮ ਦੇ ਹੋਣਗੇ ਜਦੋਂ ਇਹ ਵੱਡੇ ਹੋਣਗੇ, ਬੜੇ ਆਸ਼ਿਕ ਮਿਜ਼ਾਜ ਇਹ 29 ਫਰਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਬਾਰੇ ਉੱਥੇ ਰਹੇ ਆ। ਤੇ ਲੱਕੀ ਡੇ ਵੀ ਇਹਨੂੰ ਮੰਨਦੇ ਆ ਕੁਛ ਲੋਕ 29 ਫਰਵਰੀ ਨੂੰ। ਹਾਊਐਵਰ ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਐਵਰੀ 5 ਇੰਗੇਜਡ ਕਪਲ ਇਨ ਗ੍ਰੀਸ ਅਵੋਇਡ ਟਾਈਂਗ ਦੀ ਨਾਟ ਇਨ ਅ ਲੀਪ ਈਅਰ ਬਿਕੋਜ਼ ਦੇ ਬਿਲੀਵ ਇਟ ਬ੍ਰਿੰਗਸ ਬੈਡ ਲੱਕ। ਤੇ ਯੂਨਾਨ ਦੇ ਵਿੱਚ ਲੋਕਾਂ ਨੂੰ ਇਹ ਹੈ ਕਿ 29 ਫਰਵਰੀ ਨੂੰ ਵਿਆਹ ਨਾ ਕਰੋ ਕਿਉਂਕਿ ਮਾੜਾ ਵਾਪਰ ਸਕਦਾ ਕੁਝ। ਰਸ਼ੀਆ ਦੇ ਵਿੱਚ ਲੋਕ ਲੀਪ ਈਅਰ ਤੋਂ ਡਰਦੇ ਆ ਕਿ ਇਹਦੇ ਨਾਲ, ਰਸ਼ੀਅਨ ਫੀਅਰਸ ਦੈਟ ਅ ਲੀਪ ਈਅਰ ਇਜ਼ ਲਾਈਕਲੀ ਟੂ ਬ੍ਰਿੰਗ ਮੋਰ ਵੈਦਰ ਡਿਸਟਰਬੈਂਸਿਸ ਐਂਡ ਅ ਗ੍ਰੇਟਰ ਰਿਸਕ ਆਫ ਡੈਥ ਦੈਨ ਯੂਜੁਅਲ। ਉਨ੍ਹਾਂ ਨੂੰ ਇਹ ਕਿ ਜੇ ਲੀਪ ਵਾਲਾ ਸਾਲ ਆ ਉਹਦੇ ਵਿੱਚ ਮੌਸਮ ਦੀਆਂ ਖਰਾਬੀਆਂ ਬਹੁਤ ਹੋ ਸਕਦੀਆਂ ਨੇ ਤੇ ਮੌਤਾਂ ਹੋਣ ਦੇ ਵੀ ਖਤਰੇ ਰਹਿੰਦੇ ਆ। ਸਕੋਟਿਸ਼ ਫਾਰਮਰ ਆ ਜਿਹੜੇ ਸਕਾਟਲੈਂਡ ਦੇ ਕਿਸਾਨ, ਉਹ ਯਕੀਨ ਕਰਦੇ ਆ, ਉਨ੍ਹਾਂ ਨੂੰ ਉਨ੍ਹਾਂ ਦੀ ਇਹ ਮਾਨਤਾ ਆ ਕਿ ਇਹ ਫਸਲਾਂ ਲਈ ਤੇ ਮਵੇਸ਼ੀਆਂ ਲਈ ਚੰਗਾ ਨਹੀਂ ਹੁੰਦਾ ਲੀਪ ਦਾ ਸਾਲ। ਤੇ ਉੱਥੇ ਇੱਕ ਅਖਾਣ ਵੀ ਆ, ਪ੍ਰੋਵਰਬ ਬਣੀ ਹੋਈ ਹੈ, ਲੀਪ ਈਅਰ ਵਾਜ਼ ਨੇਵਰ ਅ ਗੁੱਡ ਸ਼ੀਪ ਈਅਰ, ਤੇ ਲੀਪੀਅਰ ਕਹਿੰਦੇ ਭੇਡਾਂ ਵਾਸਤੇ ਚੰਗਾ ਨਹੀਂ। ਚਾਈਨਾ ਦੇ ਵਿੱਚ ਜਿਹੜੇ 29 ਨੂੰ ਜੰਮਦੇ ਆ, 29 ਫਰਵਰੀ ਨੂੰ ਜਿਨ੍ਹਾਂ ਦਾ ਜਨਮ ਹੁੰਦਾ ਹੈ, ਉਹਨਾਂ ਨੂੰ ਕਿਸਮਤ ਵਾਲੇ ਮੰਨਿਆ ਜਾਂਦਾ, ਸਪੈਸ਼ਲੀ ਇਨ ਮੈਟਰਸ ਆਫ ਲਵ, ਕਿ ਪਿਆਰ ਦੇ ਮਾਮਲੇ ਵਿੱਚ ਉਹਨਾਂ ਦੀ ਕਿਸਮਤ ਬਹੁਤ ਚਮਚਮਾਉਂਦੀ ਹੁੰਦੀ ਹੈ। ਜਦੋਂ ਵੀ ਉਹ ਕਿਸੇ ਤੋਂ ਪਿਆਰ ਮੰਗਣ ਤੇ ਉਹਨਾਂ ਨੂੰ ਪਿਆਰ ਮਿਲ ਜਾਂਦਾ। ਤੇ ਇਸੇ ਤਰ੍ਹਾਂ ਹੀ ਕਈ ਮਾਨਤਾਵਾਂ ਨੇ ਦੁਨੀਆ ਭਰ ਦੇ ਵਿੱਚ। ਸੋ ਅੱਜ ਦੇ ਦਿਨ ਦੇ ਲੀਪ ਦੇ ਸਾਲ ਨਾਲ ਜੁੜੀ ਤਾਂ ਮੈਂ ਇੰਨੀ ਕੀ ਸਟੱਡੀ ਕਰ ਸਕਿਆ, ਤੇ ਹੁਣ ਬਹੁਤਾ ਲੇਟ ਨਹੀਂ ਕਰਦੇ, ਹੁਣ ਖਬਰਾਂ ਦਾ ਵੀ ਸਮਾਂ, ਇਸ ਤੋਂ ਪਹਿਲਾਂ ਇੱਕ ਗੀਤ ਕਰਾਂਗੇ ਆਪਾਂ, ਤੇ ਫੇਰ ਅਸੀਂ ਅਗਲੇ ਹਿੱਸੇ ਦੇ ਵਿੱਚ ਸਾਡੇ ਯੂਨੀਕ ਸਾਇੰਸ ਵਾਲੇ ਵਿਕਰਮ ਸਿੱਧੂ ਹੋਰਾਂ ਨਾਲ ਵੀ ਗੱਲਬਾਤ ਕਰਨੀ ਹੈ, ਤੇ ਮਨਦੀਪ ਨਾਲ ਗੱਲ ਕਰਾਂਗੇ ਫਲਸਤੀਨ ਦੇ ਮਾਮਲੇ ਦੇ ਉੱਤੇ, ਕਿ ਫਲਸਤੀਨ ਦੇ ਹਾਲਾਤ, ਉਨ੍ਹਾਂ ਦਾ ਕੀ ਇੰਪੈਕਟ ਪੈ ਰਿਹਾ, ਤੇ ਸੰਸਾਰ ਪੱਧਰ ਦੇ ਉੱਤੇ ਇਹਦੇ ਬਾਰੇ ਕੀ ਪਹੁੰਚ ਮਨਦੀਪ ਰੱਖਦੇ ਆ, ਉਹ ਸਾਡੇ ਨਾਲ ਸਾਂਝੀ ਕਰਨਗੇ। ਸਾਡੇ ਸਟੂਡੀਓ ਦਾ ਨੰਬਰ ਹੈ ਜੀ 416-620-1778 4166201778। ਸੋ ਵਿਦਆਊਟ ਐਨੀ ਫਰਦਰ ਡਿਲੇ ਆਪਾਂ ਹੁਣ ਲਾਉਂਦੇ ਹਾਂ ਗੀਤ, ਤੇ ਫੇਰ ਗੀਤ ਤੋਂ ਬਾਅਦ ਅਗਲੇ ਹਿੱਸੇ ਦੇ ਵਿੱਚ ਖਬਰਾਂ ਦਾ ਐਨਾਲਿਸਿਸ ਕਰਦੇ ਹਾਂ।
महीने साल गुजरते जाएंगे, हम प्यार में जीते प्यार में मरते जाएंगे,
देखेंगे
देख लेना,
देखेंगे
देख लेना, दिन महीने
बनाया है, दिल की नहीं आता, तुम्हें बनाया है, तुम्हें
इस पार से उस पार करते जाएंगे हम प्यार में जीते प्यार में मरते देखेंगे
देख लेना
देखेंगे
देख लेना
देखेंगे
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। क्या आपको मालूम है कि एक घर में ज्यादा से ज्यादा 6 जानवरों की इजाजत है जिनमें 3 से ज्यादा कुत्ते ना हों। वो जानवर जो प्रॉपर्टी पर हों और गले में पट्टा ना हो तो इनको बॉर्डर या फेंस वाली जगह पर रखें। अगर आपके पास 2 से ज्यादा मुर्गियां या कबूतर हैं तो आपके पास लाइसेंस होना चाहिए। मजीद मालूमात के लिए brampton.ca/animalservices पर विजिट करें।
अगर तुसी मल्टी स्टोरिंग बिल्डिंग खरीदन दे चावान हो तो फिर हुणे कांटेक्ट करो मयंक जी नू जो कि तुहानू 10% डाउन पेमेंट ते फाइनेंशियल सपोर्ट कर सकदे ने ते इस तो इलावा प्रॉपर्टी CMHC अप्रूव्ड होवेगी ते इस दे नाल ही नाल इस प्रॉपर्टी दी अमोर्टाइजेशन 40 साल तक भी संभव है। फिर देर ना करो जल्दी ही कांटेक्ट करो मयंक जी नू 6477022023 या फिर 6474724141।
ओ आज तां कमाल ही होगी घरवाली कहंदी किचन च रोटी ओदों ही बनू जदों नवे अप्लायंसेस आउणगे। मैं गया लाइन नी गल ओसे वेले गड्डी चक्की ते ब्रैम्पटन टीवी एंड अप्लायंसेस दे मूरे ले जा खड़ी करती।
जी हां एन्ना ही सौखा है अपनी किचन नु एक नवा रूप देना। ब्रैम्पटन टीवी एंड अप्लायंसेस ते सारे हाउसहोल्ड अप्लायंसेस मिलणगे हर ब्रांड बहुत ही वधिया प्राइस ते। फ्रिज स्टोव डिशवॉशर लॉन्ड्री सेट जो मर्जी ले जाओ 801 बोवे ड्राइव नियर जकूजी 905-450-2888।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ। ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਡਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
You're listening to The Current Affairs with Ramanjit Sidhu.
The Current Affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਹੁਣ ਖਬਰਾਂ ਦੀ ਗੱਲਬਾਤ ਸ਼ੁਰੂ ਕਰਦੇ ਹਾਂ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਰਾਜਾ ਸਾਹਿਬ ਦਾ ਮੈਸੇਜ ਆਇਆ ਸੀ ਲੀਪ ਈਅਰ ਦੇ ਉੱਤੇ ਤੇ ਉਹਨਾਂ ਨੇ ਕਿਹਾ ਕਿ 29 ਤਰੀਕ ਨੂੰ ਉਹਨਾਂ ਦੇ ਕਜ਼ਨ ਦਾ ਜਨਮ ਦਿਨ ਹੁੰਦਾ ਤੇ ਸਾਡੇ ਵੱਲੋਂ ਉਹਨਾਂ ਦੇ ਕਜ਼ਨ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਤੇ ਖਬਰਾਂ ਦਾ ਸਿਲਸਿਲਾ ਹੁਣ ਇੱਕ ਤਾਂ ਵੱਡੀ ਗੱਲ ਇਹ ਹੈ ਕਿ ਪਾਰਕਿੰਗ ਦੀ ਲੈਵੀ ਲਗਾਏ ਜਾਣ ਦੀ ਗੱਲ ਆਖੀ ਜਾ ਰਹੀ ਸੀ। ਹੁਣ ਇਹਦੇ ਤੇ ਅੱਜ ਵਿਚਾਰ ਚਰਚਾ ਸ਼ੁਰੂ ਹੋ ਜਾਣੀ ਹੈ। ਸ਼ਹਿਰ ਕਹਿ ਰਿਹਾ ਕਿ $1.8 billion ਦਾ ਬਜਟ ਘੱਟ ਆਇਆ ਤੇ ਦੂਰ ਕਰਨਾ ਤੇ ਬਜਟ ਘੱਟ ਆ ਤਾਂ ਹੋਰ ਕਿਸੇ ਨੇ ਦੂਰ ਨਹੀਂ ਕਰਨਾ, ਲੋਕਾਂ ਨੇ ਕਰਨਾ ਤੇ ਲੋਕਾਂ ਦੇ ਬਜਟ ਘੱਟਿਆਂ ਦਾ ਕੀ ਕਰਨਾ, ਉਹ ਕਿੱਧਰ ਜਾਣ। ਸਰਕਾਰਾਂ ਦੇ ਵਿੱਚ ਜਦੋਂ ਅਸੀਂ ਆ ਜਾਂਦੇ ਹਾਂ ਅਸੀਂ ਬੜੇ ਸਿਆਣੇ ਬਣ ਕੇ ਕਹਿ ਦਿੰਦੇ ਹਾਂ ਕਿ ਅਸੀਂ ਬੁੱਕ ਬੈਲੈਂਸ ਕਰ ਦੇਣੀਆਂ ਨੇ। ਬੁੱਕਸ ਬੈਲੈਂਸ ਕਰਨ ਦਾ ਮਤਲਬ ਕਿਸੇ ਹੋਰ ਦੇ ਉੱਤੇ ਭਾਰ ਵਧਾ ਦੇਣਾ ਤੇ ਬੈਲੈਂਸ ਕਰਨਾ ਨਹੀਂ ਹੋਇਆ। ਇਹਦੇ ਵਿੱਚ ਤਾਂ ਕੋਈ ਕਾਰੀਗਰੀ ਨਹੀਂ ਹੈ ਕਿ ਮੈਂ ਵੀ ਮੇਰੇ ਸਿਰ ਦੇ ਉੱਤੇ 4 ਇੱਟਾਂ ਨੇ, ਮੈਂ ਹੁਣ ਭਾਰ ਹਲਕਾ ਕਰਨਾ, 2 ਤੁਹਾਡੇ ਸਿਰ ਤੇ ਧਰਨਾ, 2 ਦੂਜੇ ਲਿਸਨਰ ਦੇ ਸਿਰ ਤੇ ਧਰਨਾ ਤੇ ਮੈਂ ਤਾਂ ਹੋ ਗਿਆ ਬੈਲੈਂਸ। ਇਹਦੇ ਬੈਲੈਂਸ ਨਹੀਂ ਹੈ। ਤੁਸੀਂ ਆਪੋ ਆਪਣੀ ਜਗ੍ਹਾ ਤੇ ਸੱਚੇ ਬਣ ਕੇ ਦਿਖਾ ਰਹੇ ਹੋ, ਫਿਰ ਆਪੋ ਆਪਣੀ ਜਗ੍ਹਾ ਦੇ ਉੱਤੇ ਜਿੰਨੇ ਅਦਾਰੇ ਬਣਾਏ ਨੇ ਉਹ ਜੀ ਪ੍ਰੋਵਿੰਸ ਨਹੀਂ ਕਰਦੀ ਕੁਛ, ਪ੍ਰੋਵਿੰਸ ਕਹਿੰਦਾ ਸਿਟੀ ਨਹੀਂ ਕਰਦੀ, ਦੋਨਾਂ ਨੂੰ ਫਿਰ ਫੈਡਰਲ ਸਰਕਾਰ ਲੈ ਕੇ ਬਹਿ ਜਾਂਦੀ ਹੈ, ਉਹ ਆਪਣਾ ਕੰਮ ਸਹੀ ਨਹੀਂ ਕਰਦਾ, ਉਹ ਨਹੀਂ ਕਰਦਾ, ਉਹ ਨਹੀਂ ਕਰਦਾ, ਇਹ ਵੰਡੀਆਂ ਨੇ। ਗੱਲ ਤਾਂ ਇਹ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਲੋਕਾਂ ਨਾਲ ਹੋ ਕੀ ਰਿਹਾ, ਉਹਨਾਂ ਦਾ ਜੀਵਨ ਦੁੱਭਰ ਕੀਤਾ ਜਾ ਰਿਹਾ ਤੇ ਇਹ ਕਿਉਂ। ਹੁਣ ਇਹ ਪਾਰਕਿੰਗ ਲੈਵੀ ਹੈ, 2 ਗੱਲਾਂ ਨੇ ਇਹਦੇ ਨਾਲ ਕਿ ਬਈ ਅਸੀਂ $150 million ਦੇ ਨੇੜੇ ਤੇੜੇ ਇਹਦੇ ਵਿੱਚੋਂ ਰਕਮ ਕੱਢ ਲਾਂਗੇ। ਹਰ ਇੱਕ ਪਾਰਕਿੰਗ ਸਪੋਟ ਦੇ ਉੱਪਰ ਰੋਜ਼ਾਨਾ ਦਾ ਜੇ 50 ਸੈਂਟ ਵੀ ਅਸੀਂ ਕਹਿੰਦੇ ਜੇ ਚਾਰਜ ਕਰੀਏ ਤੇ ਬਿਜ਼ਨਸ ਜਿਹੜੇ ਅਕਰੋਸ ਰੈਸਟ ਆਫ ਦਾ ਸਿਟੀ ਹੈ ਵੁੱਡ ਬੀ ਚਾਰਜ 25 ਸੈਂਟਸ ਪਰ ਸਪੋਟ। ਕਈ ਤਾਂ ਇਹਨਾਂ ਦੀਆਂ ਆਪਣੀਆਂ ਜਗ੍ਹਾਵਾਂ ਨੇ, ਕਈਆਂ ਕਿਵੇਂ ਆ ਜੇ ਹਾਂ ਕੁੱਲ ਮਿਲਾ ਕੇ ਕਹਿੰਦੇ 50 ਤੋਂ 25 ਸੈਂਟਸ ਤੱਕ ਵੀ, 25 ਤੋਂ 50 ਸੈਂਟਸ ਪਰ ਡੇ ਦੇ ਹਿਸਾਬ ਨਾਲ ਵੀ ਲਏ ਜਾਣ ਤਾਂ 150 ਮਿਲੀਅਨ ਡਾਲਰ ਇਕੱਠਾ ਹੋ ਸਕਦਾ ਤੇ ਤਕਰੀਬਨ ਸਾਡੇ ਸ਼ਹਿਰ ਵਿਚ ਕੋਈ 10 ਲੱਖ ਪਾਰਕਿੰਗ ਸਪੋਟ ਹੈਗੇ ਆ ਜਿਨ੍ਹਾਂ ਦੇ ਉੱਤੇ ਇਹ ਚਾਰਜਸ ਲਗਾਏ ਜਾਣ ਦੀ ਗੱਲ ਕਰਨੀ ਹੈ। ਤੇ ਕਹਿੰਦੇ ਹੁਣੇ ਮੈਨੂੰ ਇਹ ਮੈਸੇਜ ਆਇਆ ਰਾਜਾ ਸਾਹਿਬ ਦਾ ਹੀ, ਤੇ ਉਹ ਕਹਿੰਦੇ ਪਹਿਲਾਂ ਪਾਰਕਿੰਗ ਦੀ ਜੇ ਉਲੰਘਣਾ ਹੋ ਜਾਂਦੀ ਸੀ ਕਿਸੇ ਤੋਂ ਤਾਂ ਟਿਕਟ $15 ਦੀ ਸੀ, ਉਹ ਵੀ ਵਧਾ ਕੇ 45 ਕਰ ਦਿੱਤੀ ਹੈ। ਹੁਣ ਗੱਲ ਇਹ ਹੈ ਕਿ ਕਰ ਲਓ, ਇੱਕ ਜ਼ਮਾਨੇ ਦੇ ਵਿਚ ਆ ਕੇ ਜੇ ਆਪਾਂ ਆਪਣੀ ਸੁਸਾਇਟੀ ਨੂੰ ਮੁੜ ਠੀਕ ਕਰਨਾ ਹੋਵੇ ਤੇ ਸਾਨੂੰ ਇਹਦੇ ਲਈ ਹੁਣ ਖਰਚਾ ਕਰਨਾ ਪਊਗਾ ਜੋ ਪਹਿਲੀ ਲੁੱਟ ਹੋ ਚੁੱਕੀ ਹੈ। ਜਿਸ ਤਰ੍ਹਾਂ ਪਹਿਲਾਂ ਸਿਸਟਮ ਬਰਬਾਦ ਕੀਤਾ ਜਾ ਚੁੱਕਿਆ, ਜੇ ਉਹਨੂੰ ਅੱਜ ਰੈਕਟੀਫਾਈ ਕਰਨਾ ਹੋਵੇ ਤੇ ਉਹਦੀ ਕੋਸਟ ਇਨਵੋਲਵ ਹੋਊਗੀ। ਹੁਣ ਉਹ ਕੋਸਟ ਤਾਂ ਆਪਾਂ ਦੇ ਦਈਏ, ਪਰ ਗੱਲ ਤਾਂ ਇਹ ਹੈ ਕਿ ਉਹ ਇਮਾਨਦਾਰੀ ਨਾਲ ਆਪਣਾ ਕੰਮ ਕਰਨਗੇ ਜਾਂ ਨਹੀਂ ਕਰਨਗੇ, ਕਿਉਂਕਿ ਜੋ ਆਪਾਂ ਪਿਛਲਾ ਇਤਿਹਾਸ ਦੇਖਦੇ ਆਏ ਹਾਂ ਕਿ ਜਨਤਾ ਤੋਂ ਪੈਸੇ ਵੀ ਇਕੱਠੇ ਕਰਾਏ ਜਾਂਦੇ ਆ ਪਰ ਉਨ੍ਹਾਂ ਨੂੰ ਸਹੀ ਅਰਥਾਂ ਦੇ ਵਿਚ ਲਾਇਆ ਨਹੀਂ ਜਾਂਦਾ, ਸਗੋਂ ਉਨ੍ਹਾਂ ਦੇ ਵਿਰੋਧ ਚ ਪੈਸਾ ਖਰਚਿਆ ਜਾਂਦਾ, ਉਨ੍ਹਾਂ ਨੂੰ ਹੋਰ ਤੰਗ ਕੀਤਾ ਜਾ ਰਿਹਾ, ਕਿਉਂਕਿ ਅਸੀਂ ਅਵੇਸਲੇ ਵੀ ਹਾਂ ਔਰ ਸਾਰਾ ਦਿਨ ਅਸੀਂ ਕਿੰਨੀ ਕੁ ਪੋਲੀਟਿਕਸ ਕਰ ਲਾਂਗੇ। ਕਿ ਜੇ ਫਿਰ ਇਨ੍ਹਾਂ ਨੂੰ ਤਾਂ ਹੀ ਅਸੀਂ ਚੁਣ ਕੇ ਭੇਜਿਆ ਨਾ ਕਿ ਸਾਡੇ ਵਾਸਤੇ ਵਧੀਆ ਸੋਚਣਗੇ, ਪਰ ਹੋ ਉਲਟਾ ਰਿਹਾ, ਕੰਮ ਪੁੱਠਾ ਕੀਤਾ ਜਾ ਰਿਹਾ। ਸੋ ਇਹਦੇ ਵਿਚ ਹੁਣ ਰਸਤਾ ਕੀ ਕੱਢਿਆ ਜਾਵੇ? ਹੁਣ ਇੱਕ ਤਾਂ ਗੱਲ ਇਹੀ ਹੈ ਕਿ ਵਾਧੂ ਦਾ ਆਪਣੇ ਸਿਰਾਂ ਤੇ ਬੋਝ ਹੋਰ ਪਾ ਦੇਣਾ, ਹੋਰ ਪਾ ਦੋ। ਮੈਂ ਕਹਿੰਦਾ ਤਾਂ ਅਸੀਂ ਇੱਕ ਵਾਰੀ ਝੱਲ ਵੀ ਲਵਾਂਗੇ, ਪਰ ਜੇ ਉਹਦੇ ਨਾਲ ਤੁਸੀਂ ਜੀਵਨ ਦੇ ਵਿਚ ਬਿਹਤਰੀ ਲਿਆਉਣੀ ਹੋਵੇ, ਬਿਹਤਰੀ ਕਿਵੇਂ ਆ? ਉਹ ਕਹਿੰਦੇ ਜੇ ਇਹ 150 ਮਿਲੀਅਨ ਡਾਲਰ ਹੈ, ਜੇ ਇੱਥੋਂ ਆਏ ਆ ਤੇ ਲੋਕਾਂ ਨੂੰ ਇੱਕ ਵਾਰ ਤੁਸੀਂ ਦੁੱਖ ਦਿੱਤਾ, ਫਿਰ ਕਹਿੰਦੇ ਵੀ ਇਹਦੇ ਨਾਲ ਰਸ਼ ਘਟੂਗਾ। ਰਸ਼ ਨਹੀਂ ਘਟੂਗਾ, ਗਰੀਬ ਆਦਮੀ ਨਹੀਂ ਆ ਸਕੂਗਾ। ਅਮੀਰਾਂ ਦੇ ਰਸਤੇ ਹੋਣਗੇ, ਜਿਹਦੇ ਕੋਲ ਘੱਟ ਪੈਸੇ ਆ ਉਹਦੇ ਰਸਤੇ ਰੋਕੇ ਜਾ ਰਹੇ ਆ। ਹੋਰ ਤਾਂ ਤੁਸੀਂ ਕੋਈ ਰਸ਼ ਘਟਾਉਣ ਦੇ ਤਾਂ ਤਰੀਕੇ ਬਹੁਤ ਨੇ ਕਿ ਸਾਰੇ ਜਿਹੜੇ ਪਾਰਕਿੰਗ ਟਿਕਟ ਦਿੰਦੇ ਨੇ ਔਰ ਉਹ ਨਹੀਂ ਅਫੋਰਡ ਕਰ ਸਕਦੇ ਆ, ਉਹ ਕੀ ਫਜ਼ੂਲ ਖਰਚੀ ਨਹੀਂ ਕਰਦੇ ਹੋਣਗੇ? ਜਿੰਨਾ ਜ਼ਿਆਦਾ ਪੈਸਾ ਹੋਊਗਾ ਉਨੀ ਜ਼ਿਆਦਾ ਫਜ਼ੂਲ ਖਰਚੀ ਹੋਊਗੀ, ਸਗੋਂ ਜਿੰਨਾ ਪੈਸਾ ਘੱਟ ਹੋਊਗਾ ਉਨੀ ਕਿਰਸ ਨਾਲ ਵਰਤਾਂਗੇ, ਉਨੇ ਕਿਫਾਇਤੀ ਹੋਵਾਂਗੇ। ਸੋ ਜੇ ਤੁਸੀਂ ਖਰਚੇ ਦੇਖਣੇ ਆ ਜਾਂ ਪੋਲਿਊਸ਼ਨ ਦੇਖਣਾ ਤਾਂ ਜਿਹਦੇ ਕੋਲ ਉਹੀ ਤੇਲ ਹੈਗਾ ਫੂਕਣ, ਉਹ ਤਾਂ ਗੱਡੀ ਤੋਂ ਉਦਾਂ ਹੀ ਗੇੜੇ ਮਾਰੀ ਜਾਣਗੇ। ਸੋ ਇੱਕ ਤਾਂ ਇਹ ਗੱਲ ਹੈ, ਅਗਲੀ ਗੱਲ ਆਉਂਦੀ ਹੈ ਕਿ ਪੈਸਾ ਵਰਤਿਆ ਕਿੱਥੇ ਜਾਵੇ। ਸੋ ਇੱਕ ਇਹ ਵੀ ਸਲਾਹ ਦਿੱਤੀ ਜਾ ਰਹੀ ਹੈ ਕਿ ਤੁਸੀਂ ਪਬਲਿਕ ਟ੍ਰਾਂਸਿਟ ਸਿਸਟਮ ਨੂੰ ਮਜ਼ਬੂਤ ਕਰੋ ਇਸੇ ਪੈਸੇ ਨਾਲ, ਹੋਰ ਬੱਸਾਂ ਪਾਓ ਤਾਂ ਕਿ ਲੋਕ ਕਾਰਾਂ ਦੇ ਚੜ੍ਹਨੇ ਘੱਟ, ਉਹਨਾਂ ਦੀ ਕਾਰ ਤੱਕ ਜਿਹੜੀ ਟੇਕ ਹੈ, ਨਿਰਭਰਤਾ ਹੈ, ਡਿਪੈਂਡੈਂਸ ਹੈ, ਉਹ ਘਟਾਓ। ਸਿਟੀ ਦੇ ਡਿਜ਼ਾਈਨ ਬਦਲੋ, ਸਿਟੀ ਦੀ ਟ੍ਰਾਂਸਪੋਰਟੇਸ਼ਨ ਦਾ ਡਿਜ਼ਾਈਨ ਬਦਲੋ, ਠੀਕ ਹੈ ਜੀ? ਤੇ ਲੋਕਾਂ ਨੂੰ ਕੀ ਆ, ਚੱਟੀ ਪਈ ਹੈ ਕਈ ਵੀ ਅਸੀਂ ਆਪਦੀਆਂ ਗੱਡੀਆਂ ਚੱਕ ਕੇ ਜਾਣਾ, ਫਿਰ ਚਾਰੇ ਟਾਇਰ ਘਸਾਉਣੇ ਆ, ਇੰਸ਼ੋਰੈਂਸ ਵੀ ਦੇਣੀ ਹੈ, ਆਪ ਥੱਕਣਾ ਵੀ ਹੈ ਚਲਾ ਕੇ। ਚੰਗੀ ਸੋਹਣੀ ਪਬਲਿਕ ਟ੍ਰਾਂਸਿਟ ਹੋਵੇ, ਕਾਹਨੂੰ ਮੈਂ ਗੱਡੀ ਦਾ ਖਰਚਾ ਕਰਾਂ? ਤੁਸੀਂ ਮੈਨੂੰ ਗੱਡੀ ਵੇਚਣ ਜੋਗਾ ਕਰ ਦਿਓ, ਮੈਂ ਕਹਿੰਦਾ ਤੁਸੀਂ ਲੈ ਲਓ ਪੈਸੇ ਸਾਡੇ ਤੋਂ। ਸਾਰੇ ਸ਼ਹਿਰ ਨੂੰ 150 ਮਿਲੀਅਨ ਡਾਲਰ ਕੋਈ ਖਾਸ ਨਹੀਂ, ਇਹ ਤਾਂ ਤੁਹਾਨੂੰ 2 ਬਿਲੀਅਨ ਵੀ ਦੇ ਦਾਂਗੇ ਜੇ ਸਾਰੇ ਸ਼ਹਿਰ ਦੀਆਂ ਕਾਰਾਂ ਤੋਂ ਨਜਾਤ ਪਵਾ ਦਿਓ ਸਾਨੂੰ। ਤੇ ਕਾਰ ਹੋਵੇ ਥੋੜੇ ਜੇ ਕੰਮ ਜੋਗੀ, ਤੁਹਾਡੇ ਮੁਹੱਲਿਆਂ ਦੇ ਵਿਚ ਇਲੈਕਟ੍ਰੋਨਿਕ ਕਾਰਾਂ ਖੜੀਆਂ ਹੋਣ, ਕੋਡ ਪਾਇਆ ਚੱਲ ਗਏ ਤੇ ਉੱਥੋਂ ਜਾ ਕੇ ਜਿਹੜੀ ਵੀ ਟ੍ਰੇਨ ਆ ਉਹਦੇ ਤੇ ਚੜ ਗਏ, ਕਿਤੇ ਮਾੜੀ ਮੋਟੀ ਗਰੋਸਰੀ ਲੋਕ ਲੈ ਕੇ ਆਉਣੀ ਉਨੇ ਕੁ ਲੋਕ ਕਰ ਲੈਣ, ਜਿਹੜੇ ਵੱਡੇ ਸਫ਼ਰ ਆ ਉਹਨਾਂ ਦੇ ਜੀਵਨ ਦੇ ਵਿਚ ਉਹ ਕੱਟ ਜਾਣਗੇ। ਤੇ ਗੱਡੀਆਂ ਸਾਰੀਆਂ ਸਰਕਾਰ ਦੀਆਂ ਕਰ ਦਿਓ ਕਿ ਉੱਥੇ ਖੜੀਆਂ ਨੇ, ਤੁਸੀਂ ਕੋਡ ਪਾਓ ਉਹਦੇ ਚ ਪੈਸੇ ਭਰੋ ਤੇ ਚਲਾਈ ਚੱਲੋ, ਜਿੱਥੇ ਛੱਡਦੀ ਉੱਥੇ ਅੱਗੇ ਚਾਰਜਿੰਗ ਸਟੇਸ਼ਨ ਤੇ ਲਾ ਕੇ ਜਾਓ, ਜਿਹਨੇ ਚਾਰਜਿੰਗ ਸਟੇਸ਼ਨ ਦੇ ਨਾਲ ਆਈ ਉਹਦੇ ਪੈਸੇ ਕੱਟੇ ਜਾਣਗੇ, ਉਹ ਤਾਂ ਪਤਾ ਲੱਗ ਹੀ ਜਾਣਾ ਕਿ ਪਲੱਗਿਨ ਹੋ ਗਈ ਕਿ ਨਹੀਂ। ਕਰਨ ਨੂੰ ਤਾਂ ਸਾਰਾ ਕੁਝ ਹੋ ਸਕਦਾ, ਪਰ ਫਿਰ ਲੋਕ ਭਲਾਈ ਹੋ ਜੂਗੀ, ਲੋਕ ਤਕੜੇ ਹੋ ਜਾਣਗੇ, ਬਰਾਬਰ ਦੇ ਹੋ ਜਾਣਗੇ, ਫਿਰ ਲੋਕ ਵਿਹਲੇ ਹੋ ਜਾਣਗੇ, ਉਹ ਜ਼ਿਆਦਾ ਪੜ੍ਹਨਗੇ, ਜ਼ਿਆਦਾ ਪੜ੍ਹਨਗੇ ਸਮਝਣਗੇ ਤੇ ਭੇਡਾਂ ਤੋਂ ਬੰਦੇ ਬਣ ਜਾਣਗੇ, ਤੇ ਰਾਜ ਬੰਦਿਆਂ ਤੇ ਥੋੜੀ ਹੋਣਾ, ਰਾਜ ਤਾਂ ਭੇਡਾਂ ਤੇ ਹੋਣਾ। ਸੋ ਕੁੱਲ ਮਿਲਾ ਕੇ ਇਹਦੇ ਤੇ ਜਿਹੜੀ ਬਹਿਸ ਹੋਣੀ ਹੈ ਉਹਦੇ ਵਿਚ ਜੋ ਸਾਡਾ ਕੇਂਦਰੀ ਨੁਕਤਾ ਆ ਕਿ ਮੇਕ ਅਵਰ ਲਾਈਫ ਬੈਟਰ, ਉਹ ਪਲਾਨ ਨਹੀਂ ਆਊਗਾ ਇਹਦੇ ਵਿਚੋਂ। ਇਹ ਤਾਂ ਮੈਂ ਸ਼ਰਤੀਆਂ ਤੁਹਾਨੂੰ ਕਹਿ ਸਕਦਾ, ਔਰ ਇਹ ਨਹੀਂ ਹੈ ਕਿ ਮੈਂ ਇਸ ਮੇਅਰ ਦੇ ਖਿਲਾਫ਼ ਹੀ ਹਾਂ ਜਾਂ ਸਿਟੀ ਦੇ ਖਿਲਾਫ਼ ਹੀ ਹਾਂ। ਹੁਣ ਤੱਕ ਜਿੰਨੇ ਵੀ ਫੈਸਲੇ ਹੋਏ ਨੇ ਉਹ ਲੋਕਾਂ ਦੀ ਬਿਹਤਰੀ ਦੇ ਨਾਂ ਤੇ ਤਾਂ ਹੋਏ ਨੇ, ਪਰ ਬਿਹਤਰੀ ਉਹਨਾਂ ਨਾਲ ਹਾਸਲ ਨਹੀਂ ਹੋਈ। ਇਹੀ ਵੱਡਾ ਸਵਾਲ ਹੈ ਕਿ ਜੇ ਤੁਸੀਂ ਲੋਕਾਂ ਨੂੰ ਬਿਹਤਰ ਕਰਨਾ ਚਾਹੁੰਦੇ ਹੋ ਫਿਰ ਤੁਸੀਂ ਉਸ ਹਿਸਾਬ ਨਾਲ ਕਹਾਣੀ ਨੂੰ ਗਾਹਾਂ ਵੀ ਤੋਰੋ। ਇਹਦੇ ਵਿਚ ਉਸ ਤਰ੍ਹਾਂ ਦੀ ਜਿਹੜੀ ਅਸੀਂ ਗੱਲ ਕਹੀਏ ਉਹ ਮੈਨੂੰ ਤਾਂ ਦਿਖਾਈ ਨਹੀਂ ਦਿੰਦੀ। ਤੇ ਹੁਣ ਆਪਾਂ ਫਾਰਮਾ ਕੇਅਰ ਬਿੱਲ ਦੇ ਉੱਤੇ ਗੱਲ ਕਰਦੇ ਹਾਂ। ਬੜਾ ਅਹਿਮ ਬਿੱਲ ਹੈ ਤੇ ਅੱਜ ਪਾਰਲੀਮੈਂਟ ਦੇ ਵਿੱਚ ਪੇਸ਼ ਹੋਣ ਜਾ ਰਿਹਾ। ਯੂਨੀਵਰਸਲ ਫਾਰਮਾ ਕੇਅਰ ਦਾ ਸ਼ੁਰੂਆਤੀ ਪ੍ਰੋਗਰਾਮ ਹੈ, ਹਜੇ ਟਿਟਬਿਟਸ ਦੇ ਵਿੱਚ ਲਾਗੂ ਕਰਨਗੇ, ਪਰ ਅੱਗੇ ਕਿਹਾ ਇਹ ਜਾ ਰਿਹਾ ਕਿ ਫਾਰਮਾ ਕੇਅਰ ਨੂੰ ਯੂਨੀਵਰਸਲ ਕਰ ਦਈਏ, ਜਿਵੇਂ ਕੈਨੇਡਾ ਦੇ ਵਿੱਚ ਯੂਨੀਵਰਸਲ ਹੈਲਥ ਹੈ। ਹੁਣ ਇਹ ਹੈ ਵੀ ਕੈਨੇਡਾ ਦਾ ਜਿਹੜਾ ਨਾਗਰਿਕ ਜਾਂ PR ਹੈ, ਜਿਨ੍ਹਾਂ ਨੂੰ ਸਿਹਤ ਸੇਵਾਵਾਂ ਨੇ, ਉਹ ਹਸਪਤਾਲਾਂ 'ਚ ਜਾਂਦੇ ਆ, ਡਾਕਟਰਾਂ ਕੋਲ ਜਾਂਦੇ ਆ, ਉੱਥੇ ਉਨ੍ਹਾਂ ਨੂੰ ਪੈਸੇ ਵੀ ਦੇਣੇ ਪੈਂਦੇ। ਤੁਹਾਡਾ ਦਰਦ ਸਿਰਫ ਇਹੀ ਕੁਆਲੀਫਾਈ ਕਰਦਾ ਹੈ ਤੁਸੀਂ ਆ ਡਾਕਟਰ, ਨਾਟ ਯੂਰ ਪਾਕਿਟ। ਇਹ ਦੋਨਾਂ ਗੱਲਾਂ 'ਚ ਫਰਕ ਹੈ। ਫਿਰ ਕੀ ਹੋਊਗਾ ਜਦੋਂ ਪ੍ਰਾਈਵੇਟ ਹੋਊਗਾ, ਵੀ ਦਰਦ ਤਾਂ ਹੈ ਪਰ ਡਾਕਟਰ ਨੇ ਉਦੋਂ ਦੇਖਣਾ ਜਦੋਂ ਜੇਬ 'ਚ ਪੈਸੇ ਹੈ, ਬਗਲੀ ਮੇ ਆਟਾ ਹੈ, ਫਿਰ ਤੁਹਾਡੇ ਦਰਦ ਹੈ, ਨਹੀਂ ਫਿਰ ਤੁਸੀਂ ਠੀਕ ਹੋ। ਸਿਸਟਮ ਦੇ ਹਿਸਾਬ ਨਾਲ ਤੁਹਾਡਾ ਕੁਛ ਨਹੀਂ ਕੀਤਾ ਜਾ ਸਕਦਾ, ਬਿਕੋਜ਼ ਯੂ ਡੋਂਟ ਹੈਵ ਮਨੀ। ਜੇ ਦੰਦ ਦੁਖਦਾ ਹੈ ਤਾਂ ਜੇਬ 'ਚ $500 ਹੋਣਾ ਚਾਹੀਦਾ, ਨਹੀਂ ਤਾਂ ਫਿਰ ਦੁਖਦਾ ਤਾਂ ਦੁਖੀ ਜਾਵੇ। ਜੇ ਢਿੱਡ ਦੁਖਦਾ, ਜੇਬ 'ਚ ਪੈਸੇ ਹੈਗੇ ਤਾਂ ਠੀਕ ਹੈ। ਸੋ ਇਹ ਸਿਸਟਮ ਹੈ ਡਾਕਟਰ ਨੂੰ ਇਕੱਲਾ ਸਹੀ ਕਰਨ ਦਾ। ਅਗਲੀ ਗੱਲ ਆ ਜਾਂਦੀ ਵੀ ਡਾਕਟਰ ਨੂੰ ਮਿਲ ਕੇ ਆ ਗਿਆ, ਡਾਕਟਰ ਨੇ ਪਰਚੀ ਤੇ ਭਾਈ ਦਵਾਈਆਂ ਲਿਖਤੀਆਂ, ਜਦੋਂ ਉਹ ਲੈਣ ਜਾਓਗੇ ਡਾਕਟਰ ਭਾਵਾਂ ਮੁਫ਼ਤ ਦਾ, ਦਵਾਈ ਉੱਥੇ ਮਹਿੰਗੀ ਹੈ। ਫਿਰ ਅੱਧੇ ਬੰਦੇ ਲਟਕ ਜਾਂਦੇ ਆ, ਜਿਹੜੇ ਕਿ ਦੋ ਗੋਲੀਆਂ ਖਾ ਕੇ ਠੀਕ ਹੋ ਸਕਦੇ ਸੀ, ਉਹਨਾਂ ਦੀ ਬਿਮਾਰੀ ਦੋ ਗੋਲੀਆਂ ਦੇ ਪੈਸੇ ਨਾ ਹੋਣ ਕਰਕੇ ਵੱਧ ਇੱਕ ਵੱਡੀ ਬਿਮਾਰੀ 'ਚ ਤਬਦੀਲ ਹੋ ਜਾਂਦੀ ਹੈ, ਤੇ ਫਿਰ ਉਹਨਾਂ ਨੂੰ ਸਪੈਸ਼ਲਿਸਟ ਵੀ ਹਸਪਤਾਲ 'ਚ ਵੀ ਦਾਖਲ ਕਰ ਲੈਂਦੇ ਆ। ਜੇ ਵਾਰੀ ਆ ਜਾਵੇ ਤਾਂ ਇਲਾਜ ਵੀ ਹੋ ਜਾਊਗਾ, ਇਲਾਜ ਹੋ ਗਿਆ, ਜਿਹੜਾ ਹਸਪਤਾਲ 'ਚ ਜੋ ਦਵਾਈ ਬੂਟੀ ਲੱਗ ਰਹੀ ਉਹ ਠੀਕ ਹੈ, ਜਦੋਂ ਹਸਪਤਾਲ ਤੋਂ ਬਾਹਰ ਆ ਗਏ ਫਿਰ ਫਸ ਗਏ। ਹੁਣ ਉਹ ਗੱਲ ਇਹ ਸੀਗੀ ਕਿ ਭਾਈ ਕਹਿਣ ਨੂੰ ਸਾਡੇ ਹੈਲਥ ਕੇਅਰ ਹੈ, ਪਰ ਜੇਕਰ ਉਹਦਾ ਦੇਖਣਾ ਵੀ ਉਹਦਾ ਲਾਭ ਹੋ ਰਿਹਾ, ਉਹ ਨਹੀਂ ਹੋ ਰਿਹਾ ਸੀ। ਫਿਰ ਉਹਦੇ ਵਿੱਚ ਗੱਲ ਆਈ ਆ ਕਿ ਯੂਨੀਵਰਸਲ ਫਾਰਮਾ ਕੇਅਰ ਕਰੋ ਕਿ ਕਿਸੇ ਨੂੰ ਜੇ ਪਰਚੀ ਤੇ ਦਵਾਈ ਲਿਖ ਵੀ ਦਿੱਤੀ ਤੇ ਦਵਾਈ ਵੀ ਉਹਦਾ ਮੌਲਿਕ ਅਧਿਕਾਰ ਹੋਣਾ ਚਾਹੀਦਾ, ਬੇਸਿਕ ਹਿਊਮਨ ਰਾਈਟਸ, ਫੰਡਾਮੈਂਟਲ ਰਾਈਟਸ ਦੇ ਵਿੱਚ ਇਹਨੂੰ ਪਾ ਦਿਓ ਤੇ ਇਹ ਕਾਨੂੰਨ ਬਣਾਓ। ਹੁਣ ਇਹਦੇ ਵਾਸਤੇ ਕੀ ਹੈ ਕਿ ਲਿਬਰਲ ਸਰਕਾਰ ਪਹਿਲਾਂ ਵੀ ਮਾਈਨੋਰਿਟੀ 'ਚ ਸੀ, ਜਦੋਂ ਕੋਵਿਡ ਵਾਲੀ ਗੱਲਬਾਤ ਕੀਤੀ ਹੈ ਉਦੋਂ ਵੀ ਉਹ ਐਂ ਆ ਗਈ, ਠੀਕ ਹੈ ਜੀ, ਜਦੋਂ ਕੋਵਿਡ ਵਾਲੀ ਗੱਲ ਕੀਤੀ ਹੈ ਉਹ ਭਾਈ ਨਹੀਂ ਕੀਤੀ ਜਾ ਸਕਦੀ ਗੱਲ ਸੱਜਣਾ। ਹਾਂਜੀ, ਟੈਕਸਟ ਕਰਨਾ ਪਊਗਾ ਜੀ, ਵਿੱਚ ਕਾਲ ਆ ਗਈ ਸੀ ਜਿਹੜੀ ਕਿ ਚੱਲਦੇ ਹੋਏ ਸ਼ੋਅ 'ਚ ਸੁਣਨ ਵਾਲੀ ਨਹੀਂ ਸੀਗੀ, ਟੈਕਸਟ ਕਰ ਦਿੱਤਾ। ਹਾਂਜੀ, ਤੇ ਇਹਦੇ ਵਿੱਚ ਹੁਣ ਇਹ ਹੈ ਕਿ NDP ਵੀ ਨਾਲ ਲੱਗੀ ਹੈ, NDP ਨੇ ਇਹਨਾਂ ਦੇ ਨਾਲ ਐਗਰੀਮੈਂਟ ਕਰ ਲਿਆ ਲਿਬਰਲਸ ਦੇ ਨਾਲ ਕਿ ਬਈ ਅਸੀਂ ਤੁਹਾਡੇ ਨਾਲ ਸਮਰਥਨ ਤੁਹਾਨੂੰ ਦੇ ਦਾਂਗੇ, ਪਰ ਸਾਡੇ ਸਮਰਥਨ ਦੇ ਵਿੱਚ ਕੌਨਫੀਡੈਂਸ ਸਾਡਾ ਹਾਸਲ ਕਰਨ ਵਾਸਤੇ, ਵੋਟਾਂ ਦੇ ਸੀਟਾਂ ਤੁਹਾਡੀ ਸਰਕਾਰ ਚੱਲਦੀ ਰਹਿਣ ਵਾਸਤੇ ਸਾਡੀਆਂ ਵੀ ਕੁਝ ਗੱਲਾਂ ਮੰਨਣੀਆਂ ਪੈਣਗੀਆਂ। NDP ਦੇ ਪ੍ਰੋਗਰਾਮ ਹੈਗੇ ਸੀ ਕੁਝ ਲੋਕ ਪੱਖੀ, ਕਿਉਂਕਿ NDP ਤੀਜੇ ਨੰਬਰ ਦੀ ਪਾਰਟੀ ਚੱਲ ਰਹੀ ਹੈ, ਕਈ ਵਾਰ ਤਾਂ ਚੌਥੇ 'ਤੇ ਆ ਜਾਂਦੀ ਹੈ, ਸੋ ਉਹ ਓਨੀ ਜ਼ਿਆਦਾ ਲੋਕ ਪੱਖੀ ਗੱਲ ਕਰੂਗੀ ਤਾਂ ਉਹਦਾ ਜਨਤਕ ਆਧਾਰ ਬਣੂਗਾ। ਸੋ NDP ਦੀਆਂ ਨੀਤੀਆਂ ਕਾਫੀ ਹੱਦ ਤੱਕ ਐਂ ਲੱਗਦਾ ਹੁੰਦਾ ਕਿ ਲੋਕ ਪੱਖੀ ਨੇ, ਲੱਗਦਾ ਹੁੰਦਾ ਕਹਿ ਰਿਹਾ ਮੈਂ ਬਾਕੀਆਂ ਦੀ ਤੁਲਨਾ ਦੇ ਵਿੱਚ, ਕਿਉਂ ਬਾਕੀਆਂ ਨੂੰ ਪਤਾ ਵੀ ਅਸੀਂ ਤਾਂ ਜਾਂ ਉਹ ਆਉਣਗੇ ਜਾਂ ਉਹ ਆਉਣਗੇ, ਸਾਡੇ ਦੋਨਾਂ ਦੇ ਵਿਚਾਲੇ ਗੇਮ ਚੱਲਦੀ ਹੈ ਤੇ ਉਹ ਕੰਮ ਖਿੱਚੀ ਜਾਵਾਂਗੇ। ਹੁਣ ਲਿਬਰਲ ਤੋਂ ਬਾਅਦ ਕੰਜ਼ਰਵੇਟਿਵ ਨੂੰ ਪਤਾ ਵੀ ਕੈਨੇਡਾ ਹੁਣ ਸਾਡੇ ਕੋਲ ਹੈ 4-8 ਸਾਲਾਂ ਲਈ, ਉਦੋਂ ਬਾਅਦ ਫਿਰ ਲਿਬਰਲ ਜੇ ਪੈਟਰਨ ਲੱਗਦਾ ਤੇ NDP ਵਿੱਚ ਵਿਚਾਲੇ ਜੀ, ਅਤੇ NDP ਆਪਣੀ ਗਰਾਊਂਡ ਤਿਆਰ ਕਰਨ ਲਈ ਲੋਕ ਜਨਤਕ ਆਧਾਰ ਲੈਣਾ ਚਾਹੁੰਦੀ ਹੈ ਕਿ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਵਾ ਦਈਏ। ਸੋ ਇਸ ਮੁਤਲਕ ਹੁਣ 1964 ਵਿੱਚ ਹਾਲ ਕਮਿਸ਼ਨ ਦੀ ਰਿਪੋਰਟ ਸੀਗੀ ਤੇ ਉਹ ਤੋਂ ਬਾਅਦ ਮਲਟੀਪਲ ਸਟੱਡੀਜ਼ ਹੋਈਆਂ ਜਿਨ੍ਹਾਂ ਨੇ ਕੈਨੇਡਾ ਨੂੰ ਕਿਹਾ ਕਿ ਬਈ ਤੁਸੀਂ ਯੂਨੀਵਰਸਲ ਡਰੱਗ ਕਵਰੇਜ ਪ੍ਰੋਗਰਾਮ ਚਲਾਓ। ਸੋ ਜਸਟਿਸ ਐਮਿਤ ਹਾਲ ਇਹਨਾਂ ਦੀ ਰਿਪੋਰਟ ਦੇ ਵਿੱਚ ਇਹਨਾਂ ਨੇ ਫੈਡਰਲ ਤੇ ਪ੍ਰੋਵਿੰਸ਼ਲ ਸਰਕਾਰਾਂ ਨੂੰ ਕਿਹਾ ਸੀ ਕਿ ਮਿਲ ਜੁਲ ਕੇ ਕੰਮ ਕਰੋ ਤਾਂ ਕਿ ਹਾਈ ਕਾਸਟ ਆਫ ਮੈਨੀ ਆਫ ਦਾ ਨਿਊ ਲਾਈਫ ਸੇਵਿੰਗ, ਲਾਈਫ ਸਸਟੇਨਿੰਗ ਐਂਡ ਡਿਜ਼ੀਜ਼ ਪ੍ਰੀਵੈਂਟਿੰਗ ਮੈਡੀਸਿਨਸ ਦੈਟ ਕੈਨੇਡੀਅਨਸ ਵਰ ਸਟਰਗਲਿੰਗ ਟੂ ਅਫੋਰਡ, ਵੀ ਇਹਨਾਂ ਦੀ ਕਾਸਟ ਬੜੀ ਹਾਈ ਹੈ ਜਿਹਦੇ ਨਾਲ ਆਮ ਬਿਮਾਰੀਆਂ ਤੱਕ ਲੋਕਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਤੇ ਇਹ ਸਰਕਾਰ ਨੂੰ ਇਹਦੇ ਵਿੱਚ ਮੂਹਰੇ ਆਉਣਾ ਚਾਹੀਦਾ। ਇੱਕ ਵਾਰ ਤੁਹਾਨੂੰ ਲੱਗੂਗਾ ਕਿ ਵੱਧ ਪੈਸੇ ਲੱਗਣਗੇ, ਪਰ ਓਵਰ ਦਾ ਟਾਈਮ ਜੇਕਰ ਤੁਸੀਂ ਉਹਨੂੰ ਇਮਾਨਦਾਰੀ ਨਾਲ ਚਲਾਓਗੇ ਤਾਂ ਲੋਕਾਂ ਦਾ ਵੀ ਪੈਸਾ ਬਚੂਗਾ ਤੇ ਦੇਸ਼ ਦਾ ਵੀ ਬਚੂਗਾ। ਫਿਰ ਕਹਿੰਦੇ ਅਲੱਗ ਅਲੱਗ ਕੰਪਨੀਆਂ ਦਵਾਈਆਂ ਖਰੀਦੀਆਂ, ਕਿੱਥੇ ਇੱਕੋ ਹੀ ਵੱਡੀ ਕੰਪਨੀ ਦੇ ਨਾਲ ਪੂਰੇ ਦੇਸ਼ ਨੇ ਸੌਦਾ ਕਰਨਾ, ਬਿਵਜ ਸਿਰ ਦੁਖਦੇ ਦੀਆਂ ਗੋਲੀਆਂ ਚਾਹੀਦੀਆਂ, ਇੰਨੇ ਕਰੋੜ ਗੋਲੀਆਂ ਚਾਹੀਦੀਆਂ ਨੇ, ਤੇ ਫਿਰ ਉਹ ਕਿਸੇ ਹੋਰ ਢੰਗ ਦਾ ਮਿਲੂਗੀ। ਬਲਕ ਦੇ ਵਿੱਚ ਸਿੱਧਾ ਕੰਟਰੈਕਟ ਹੋਊਗਾ, ਉਹਦੇ 'ਚ ਤੁਹਾਨੂੰ ਲਾਭ ਜ਼ਿਆਦਾ ਮਿਲ ਸਕਦਾ, ਠੀਕ ਹੈ ਜੀ। ਸੋ ਇੱਦਾਂ ਦੀ ਤਾਂ ਗੱਲਾਂ ਹੈਗੀਆਂ, ਪਰ ਇਹ ਕਰੇ ਕੌਣ, ਕਿਉਂਕਿ ਕਾਰਪੋਰੇਸ਼ਨਾਂ ਬੈਠੀਆਂ ਨੇ, ਇਹਨਾਂ ਨੇ ਉਹਨਾਂ ਦੇ ਏਜੰਟ ਬਣ ਜਾਣਾ ਹੁੰਦਾ, ਉਹਦੇ ਕਰਕੇ ਸਾਰੀ ਗੇਮ ਵਿਗੜ ਜਾਂਦੀ ਹੈ। ਸੋ ਹੁਣ ਕਹਿੰਦੇ ਆ ਕਿ ਹਸਪੀਟਲਸ ਦੇ ਬਾਹਰ ਜਿਹੜੇ ਲੋਕ ਆਉਂਦੇ ਆ ਜਿਨ੍ਹਾਂ ਦਾ ਹੈਲਥ ਕੇਅਰ ਸਿਸਟਮ ਜੇ ਕਵਰ ਕਰਦਾ ਵੀ ਹੈ, ਆਮ ਲੋਕਾਂ ਦੇ ਡਰੱਗਸ ਦੇ ਉੱਤੇ ਜਿਹੜਾ ਖਰਚਾ ਆ ਰਿਹਾ, 1985 ਦੇ ਵਿੱਚ ਉਹ $2.6 billion ਸੀ, ਜਿਹੜਾ ਕਿ 2018 ਚ 33.7 billion $33 billion ਤੇ ਪਹੁੰਚ ਗਿਆ। ਤੇ ਉਹ ਕਹਿੰਦੇ ਕੈਨੇਡੀਅਨ ਪਰ ਪਰਸਨ ਪਰ ਈਅਰ ਔਨ ਡਰੱਗਸ ਜ਼ਿਆਦਾ ਖਰਚ ਕਰ ਰਹੇ ਜਿਹੜੇ ਕਿ ਦੇਸ਼ ਆਪਣੇ ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ OECD ਦੇਸ਼ਾਂ ਦੇ ਸਮੂਹ ਹੈ ਜਿਹੜਾ ਤੰਗੇ ਤਕੜੇ ਦੇਸ਼ਾਂ ਦਾ ਇਕਨੋਮਿਕ ਕੋਆਪਰੇਸ਼ਨ ਤੇ ਡਿਵੈਲਪਮੈਂਟ ਵਾਲਾ, ਉਨ੍ਹਾਂ ਦੇ ਵਿਚ ਜੇਕਰ ਤੁਸੀਂ ਦੇਖੋਗੇ ਤਾਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਔਰ ਸਵਿਟਜ਼ਰਲੈਂਡ ਨੂੰ ਛੱਡਣ ਕੇ ਦੋ ਦੇਸ਼ ਸਾਡੇ ਤੋਂ ਉੱਤੇ ਆ, ਉਹ ਤੋਂ ਬਾਅਦ ਤੀਜੇ ਨੰਬਰ ਤੇ ਕੈਨੇਡਾ ਆਉਂਦਾ ਜਿਹਦੇ ਲੋਕਾਂ ਨੂੰ ਦਵਾਈਆਂ ਦੇ ਉੱਤੇ ਬਹੁਤ ਜ਼ਿਆਦਾ ਜੇਬਾਂ ਲੁਟਾਉਣੀਆਂ ਪੈਂਦੀਆਂ ਨੇ। ਤੇ OECD ਦੀ ਇੱਕ ਹੋਰ ਰਿਪੋਰਟ ਵੀ ਹੈ ਤੇ ਉਹਨੇ ਕਿਹਾ ਕਿ ਕੈਨੇਡਾ ਸਪੈਂਡਜ਼ ਮੋਰ ਔਨ ਮੈਡੀਕੇਸ਼ਨ ਦੈਨ ਆਲ ਬਟ 3 ਮੈਂਬਰ ਕੰਟਰੀਜ਼। ਜਪਾਨ, ਜਰਮਨੀ ਤੇ USA ਨੂੰ ਛੱਡ ਕੇ ਕੈਨੇਡਾ ਆਪ ਵੀ ਦਵਾਈਆਂ ਜਿੰਨੀਆਂ ਖਰੀਦ ਰਿਹਾ ਉਹ ਵੀ ਬਹੁਤ ਮਹਿੰਗੇ ਭਾਅ ਤੇ ਲੈ ਕੇ ਆਉਂਦੇ ਆ। ਐਡਵਾਇਸਰੀ ਕਾਉਂਸਲ ਹੈ ਜਿਹੜੀ ਵਿਚ ਵਾਜ ਚੇਅਰਡ ਬਾਏ ਹੌਸਕਿਨਸ, ਤੇ ਹੌਸਕਿਨ ਨੇ ਇਹ ਐਡਵਾਇਜ਼ਰੀ ਕਾਉਂਸਲ ਨੂੰ ਵੀ ਚੇਅਰ ਕੀਤਾ। ਉਹ ਦੱਸਦੇ ਕਹਿੰਦੇ ਨੰਬਰ ਆਫ ਮੈਡੀਸਨ ਕਾਸਟਿੰਗ ਇਨ ਐਕਸੈਸ ਆਫ ਡਾਲਰ 10,000 ਏ ਈਅਰ ਮੋਰ ਦੈਨ ਟ੍ਰਿਪਲਡ ਬਿਟਵੀਨ 2006 ਐਂਡ 2017, ਕਿ $10,000 ਦਾ ਜਿਹੜਾ ਸਾਲਾਨਾ ਖਰਚਾ ਕਿਸੇ ਦਾ ਦਵਾਈਆਂ ਦਾ ਪੈ ਜਾਂਦਾ ਕਿਸੇ ਬਿਮਾਰੀ ਚ, ਇਹ ਜਿਹੜਾ 2006 ਚ $10,000 ਬਣਦਾ ਸੀ ਉਹਦੇ ਵਿਚ ਹੁਣ $10,000 ਤੋਂ ਵੀ ਜ਼ਿਆਦਾ ਦਾ ਵਾਧਾ ਹੋ ਚੁੱਕਿਆ ਪਰ ਪਰਸਨ ਦੇ ਹਿਸਾਬ ਨਾਲ। ਤੇ ਜੇ 10,000 ਇਦਾਂ ਦੇ ਕਈ ਬੰਦੇ ਦੇ ਰਹੇ ਆ ਤੇ ਜੇ ਐਵਰੇਜ ਪ੍ਰਾਈਸ ਆਫ ਦੋਜ਼ ਮੈਡੀਕੇਸ਼ਨ ਇਨਕਰੀਜ਼ ਇਨ ਜਸਟ ਓਵਰ 15 to more than, ਤੇ ਇਹ ਹੁਣ ਦਵਾਈਆਂ ਦਾ ਜਿਹੜਾ ਖਰਚਾ ਆ ਇੰਨੇ ਸਾਲਾਂ ਚ 15 to 20,000 ਸਾਲਾਨਾ ਚ ਜਾ ਪਹੁੰਚਿਆ। ਤੇ ਉਨ੍ਹਾਂ ਨੇ ਫਿਰ ਇਹ ਕਿਹਾ ਕਹਿੰਦੇ ਹਾਈ ਕਾਸਟ ਮੈਡੀਸਨਸ ਨੇ ਜਿਹੜੀਆਂ ਆਰ ਈਵਨ ਮੋਰ ਆਫ ਆ ਪ੍ਰੋਬਲਮ ਨਾਓ ਦੈਨ ਦੇ ਵਰ ਇਨ 1964। ਹੁਣ ਕਹਿੰਦੇ ਦਵਾਈਆਂ ਵੀ ਵਧੀਆ ਆ ਗਈਆਂ ਤੇ ਟਰੁੱਥ ਇਜ਼ ਮੋਰ ਐਂਡ ਮੋਰ ਪੀਪਲ ਆਰ ਯੂਜ਼ਿੰਗ ਦੋਜ਼ ਡਰੱਗਸ ਜਿਹੜੇ ਪਹਿਲਾਂ ਰੇਅਰ ਕਹੇ ਜਾਂਦੇ ਸੀ ਹੁਣ ਉਹ ਆਮ ਮਿਲਣ ਲੱਗ ਗਏ, ਪਰ ਲੋਕਾਂ ਦੀਆਂ ਜੇਬਾਂ ਤੋਂ ਜ਼ਿਆਦਾ ਪੈਸਾ ਜਾ ਰਿਹਾ। ਸੋ ਚਾਹੇ ਤਾਂ ਸਰਕਾਰ ਦੇ ਥਰੂ ਦਵਾ ਦਿਓ ਫਿਰ ਤਾਂ ਘੱਟ ਜਾਊਗਾ, ਚਾਹੇ ਤੁਸੀਂ ਇੰਡੀਵਿਜੁਅਲੀ ਆ ਜਾਓ। ਈਵਨ ਜੇ ਤੁਸੀਂ ਹੈਲਥ ਇੰਸ਼ੋਰੈਂਸਾਂ ਦੇ ਚੱਕਰਾਂ ਚ ਵੀ ਪਾਓਗੇ ਉਹਦੇ ਵਿਚ ਵੀ ਤੁਹਾਡਾ ਜੋ ਪ੍ਰੀਮੀਅਮ ਕੱਟਿਆ ਜਾਣਾ ਉਹ ਵੀ ਉਸੇ ਭਾਈ ਜਾ ਕੇ ਪੈਣਾ, ਉਹਦੇ ਨਾਲ ਫੇਰ ਆਪਾਂ ਨੂੰ ਬ੍ਰੇਕਅਪ ਕਾਸਟ ਵੀ ਦੇਣੀ ਪੈਂਦੀ ਹੈ। ਸੋ 2021 ਦੇ ਵਿਚ ਜਦੋਂ ਲਿਬਰਲ ਦੀ ਮਾਈਨੋਰਿਟੀ ਦੀ ਸਰਕਾਰ ਨੂੰ ਇਨ੍ਹਾਂ ਨੇ ਨਿਊ ਡੈਮੋਕਰੇਟਸ ਨੇ ਸਮਰਥਨ ਦਿੱਤਾ ਤੇ ਸਪਲਾਈ ਐਂਡ ਕੌਨਫੀਡੈਂਸ ਐਗਰੀਮੈਂਟ ਕੀਤਾ ਸੀਗਾ, ਹੁਣ ਇਸ ਡੀਲ ਦੇ ਹੇਠਾਂ ਹੀ ਇਹ ਨਵਾਂ ਪ੍ਰੋਗਰਾਮ ਲਿਆਂਦਾ ਜਾ ਰਿਹਾ ਤੇ ਜਿਹਨੂੰ NDP ਕਹਿ ਰਹੀ ਹੈ ਕਿ ਇਹ ਸਾਡੇ ਕਰਕੇ ਸੰਭਵ ਹੋ ਸਕਿਆ। ਸੋ 2023 ਦੇ ਵਿਚ ਕੈਨੇਡਾ ਫਾਰਮਾ ਕੇਅਰ ਐਕਟ 2023 ਦੇ ਅੰਤ ਤੱਕ ਇਹ ਤਿਆਰ ਹੋ ਜਾਣਾ ਸੀ, ਪਰ ਫਿਰ ਇਨ੍ਹਾਂ ਨੇ ਡੈਡਲਾਈਨ ਵਧਾ ਲਈ ਤੇ ਹੁਣ 1 ਮਾਰਚ ਫਰਾਈਡੇ ਨੂੰ ਇਸ ਸਬੰਧੀ ਲੈਜਿਸਲੇਸ਼ਨ ਪੇਸ਼ ਕੀਤਾ ਜਾਵੇਗਾ। ਸੋ ਕੱਲ ਨੂੰ ਇਹ ਬਿੱਲ ਟੇਬਲ ਕਰ ਦੇਣਗੇ, ਉਹਦੇ ਫਿਰ ਵਿਚਾਰ ਚਰਚਾ ਹੋਊਗੀ, ਉਹਦੇ ਪੱਖ ਤੇ ਵਿਪੱਖ ਜਿਹੜੇ ਹੁੰਦੇ ਵਿਰੋਧ ਦੋਹਾਂ ਦੇ ਉੱਤੇ ਗੱਲਬਾਤ ਹੋਣੀ ਹੈ। ਇਸ ਮਾਮਲੇ ਦੇ ਵਿਚ ਇਸ ਬਿੱਲ ਦੇ ਵਿਚ ਕੀ ਹੈ ਪ੍ਰੋਗਰਾਮ ਦੇ ਵਿਚ ਕੀ ਕਵਰੇਜ ਮਿਲੂਗੀ ਉਹਦੇ ਬਾਰੇ ਫਿਰ ਜਗਮੀਤ ਸਿੰਘ ਨੇ ਜਿਹੜੇ NDP ਦੇ ਲੀਡਰ ਉਨ੍ਹਾਂ ਨੇ CBC ਨਾਲ ਰੋਜ਼ਮੈਰੀ ਬਾਰਟਨ ਲਾਈਵ ਸ਼ੋਅ ਦੇ ਵਿਚ ਗੱਲਬਾਤ ਕੀਤੀ। ਉਹ ਕਹਿੰਦੇ ਪੂਰੀ ਗੱਲ ਤਾਂ ਨਹੀਂ ਮੈਂ ਦੱਸ ਸਕਦਾ ਕਿਉਂਕਿ ਜਦੋਂ ਬਿੱਲ ਗੁਪਤੇ ਹੁੰਦੇ ਆ ਇਹ ਜਦੋਂ ਪੇਸ਼ ਕਰਨੇ ਹੁੰਦੇ ਆ, ਪਰ ਫਿਰ ਵੀ ਕਹਿੰਦੇ ਯੂਨੀਵਰਸਲ ਦਾ ਮਤਲਬ ਕੀ ਹੋਊਗਾ ਵੀ ਅਸੀਂ ਲਗਭਗ ਇਹਦੇ ਵਿਚ ਵੈਰੀ ਮੱਚ ਲਾਈਕ ਦਾ ਸਿਸਟਮ ਦੈਟਸ ਐਕਚੁਲੀ ਬਿਲ ਰੋਲਡ ਆਊਟ, ਜਿਵੇਂ ਕਹਿੰਦੇ ਬ੍ਰਿਟਿਸ਼ ਕੋਲੰਬੀਆ ਦੇ ਵਿਚ ਹੈ ਤੇ ਜਿਵੇਂ ਉਥੇ ਕੌਂਟਰਾਸੈਪਟਿਵਸ ਨੇ ਗਰਭ ਨਿਰੋਧਕ ਸਮਾਨ ਹੈ ਜਿਹੜਾ ਦਵਾਈਆਂ ਜਾਂ ਹੋਰ ਚੀਜ਼ਾਂ ਉਹ ਕਹਿੰਦੀ ਜਿਵੇਂ ਬ੍ਰਿਟਿਸ਼ ਕੋਲੰਬੀਆ ਨੇ ਕੀਤੀਆਂ ਅਸੀਂ ਉਵੇਂ ਕਰਾਂਗੇ। ਸੋ ਵਾਈਡ ਕਲਾਸ ਆਫ ਕੌਂਟਰਾਸੈਪਟਿਵਸ ਵਿਲ ਬੀ ਕਵਰਡ, ਤੇ ਕਈ ਕਿਸਮ ਦੇ ਕੌਂਟਰਾਸੈਪਟਿਵਸ ਨੇ ਕਹਿੰਦੇ ਜਿਹੜੇ ਉਨ੍ਹਾਂ ਦੀ ਕਵਰੇਜ ਇਹਦੇ ਵਿਚ ਮਿਲ ਜਾਣੀ ਹੈ। ਵਾਈਡ ਰੇਂਜ ਆਫ ਇਨਸੁਲਿਨ ਐਂਡ ਅਦਰ ਮੈਡੀਕੇਸ਼ਨ, ਜਿਵੇਂ ਡਾਇਬਟੀਜ਼ ਦੇ ਪੇਸ਼ੈਂਟ ਨੇ ਉਨ੍ਹਾਂ ਦੇ ਇਨਸੁਲਿਨ ਤੇ ਕੰਟਰੋਲ ਨਹੀਂ ਹੁੰਦਾ ਤੇ ਇਨਸੁਲਿਨ ਦੇ ਇੰਜੈਕਸ਼ਨ ਲਾਉਣੇ ਪੈਂਦੇ ਨੇ, ਇਹ ਵੀ ਕਹਿੰਦੇ ਅਸੀਂ ਤਕਰੀਬਨ ਇਹਦੇ ਵਿਚ ਸਾਰਿਆਂ ਦੀ ਕਵਰੇਜ ਹੋ ਜਾਊਗੀ ਤੇ ਮਿਲੀਅਨਸ ਆਫ ਕੈਨੇਡੀਅਨ ਨੇ ਜਿਹੜੇ ਪੀੜਤ ਨੇ। ਸੋ 40 ਲੱਖ ਕੈਨੇਡੀਅਨਸ ਨੇ ਜਿਨ੍ਹਾਂ ਨੂੰ ਡਾਇਬਟੀਜ਼ ਹੈ ਤੇ ਇਨ੍ਹਾਂ ਨੂੰ ਇਸ ਪ੍ਰੋਗਰਾਮ ਦੇ ਨਾਲ ਰਾਹਤ ਮਿਲੂਗੀ, ਜਾਂ ਇਹਦੇ ਵਿਚ ਇੰਨੇ ਹੀ 40 ਲੱਖ ਦੇ ਕਰੀਬ ਪ੍ਰੀ ਡਾਇਬਿਟਿਕ ਲੋਕ ਵੀ ਹੈਗੇ ਜਿਨ੍ਹਾਂ ਨੂੰ ਡਾਇਬਿਟੀਜ਼ ਦੀ ਥ੍ਰੈਸ਼ਹੋਲਡ ਤੇ ਖੜੇ ਆ, ਉਨ੍ਹਾਂ ਨੂੰ ਸ਼ੂਗਰ ਜਿਹਨੂੰ ਅਸੀਂ ਮਧੂਮੇਹ ਕਹਿ ਦਿੰਦੇ ਹਾਂ ਉਹ ਰੋਗ ਹੋ ਸਕਦੈ। ਤੇ ਹੌਸਕਿਨਸ ਨੇ ਕਿਹਾ ਕਿ ਫੈਡਰਲ ਜਿਹੜਾ ਫਾਰਮਾ ਕੇਅਰ ਪਲਾਨ ਹੈ ਵਿਲ ਆਲਸੋ ਕਵਰ ਡਿਸਪੋਜ਼ੇਬਲ ਆਈਟਮਸ, ਇਹਦੇ ਵਿਚ ਸਰਿੰਜਸ, ਇਨਸੁਲਿਨ ਪੰਪਸ, ਇਦਾਂ ਦੀਆਂ ਚੀਜ਼ਾਂ ਨੂੰ ਵੀ ਕਵਰ ਕੀਤਾ ਜਾਊਗਾ। ਸੋ 40 ਲੱਖ ਕੈਨੇਡੀਅਨਸ ਨੂੰ ਤਾਂ ਕਹਿੰਦੇ ਫੌਰੀ ਤੌਰ ਤੇ ਕੁਝ ਰਾਹਤ ਇਹਦੇ ਵਿਚ ਦੇਖਣ ਸੁਣਨ ਨੂੰ ਮਿਲੂਗੀ। ਹੁਣ ਆ ਗਈ ਇਹਦੇ ਖਰਚੇ ਦੀ ਗੱਲ। ਐਡਵਾਈਸਰੀ ਕਾਉਂਸਲ ਨੇ ਜੋ ਐਸਟੀਮੇਟ ਦਿੱਤੇ ਨੇ ਪ੍ਰੋਗਰਾਮ ਦੇ ਬਾਰੇ, ਉਹ ਇਹ ਕਹਿ ਰਹੇ ਨੇ ਕਿ ਇਸ ਪ੍ਰੋਗਰਾਮ ਦੇ ਤਹਿਤ ਇਸੈਂਸ਼ੀਅਲ ਮੈਡੀਸਨਸ ਨੇ, ਠੀਕ ਹੈ ਜੀ, ਦੋਜ਼ ਯੂਜ਼ ਟੂ ਟ੍ਰੀਟ ਦੀ ਮੇਜਰ ਕੰਡੀਸ਼ਨਸ ਦੈਟ ਅਕਾਊਂਟ ਫਾਰ ਅਬਾਊਟ ਹਾਫ ਆਫ ਆਲ ਪ੍ਰਿਸਕ੍ਰਿਪਸ਼ਨਸ, ਠੀਕ ਹੈ ਜੀ, ਤਕਰੀਬਨ ਕਹਿੰਦੇ ਜਿੰਨੀਆਂ ਹੁਣ ਤੱਕ ਦਵਾਈਆਂ ਡਾਕਟਰਾਂ ਵੱਲੋਂ ਲਿਖ ਕੇ ਦਿੱਤੀਆਂ ਜਾਂਦੀਆਂ ਉਨ੍ਹਾਂ ਦੀਆਂ ਅੱਧੀਆਂ ਦਵਾਈਆਂ ਤਾਂ ਕਹਿੰਦੇ ਇਹ ਪਹਿਲੇ ਝਟਕੇ ਦੇ ਵਿਚ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਕਵਰ ਕਰ ਦਾਂਗੇ ਤੇ ਉਹਦਾ ਖਰਚਾ $3 billion ਐਨੂਅਲ ਬਣਦਾ ਜਿਹੜਾ ਕਿ ਫਿਰ ਬਾਅਦ ਚ ਜਾਂਦਾ ਜਾਂਦਾ ਜਦੋਂ ਇਹ ਪ੍ਰੋਗਰਾਮ ਦੀ ਹੋਰ ਡਰੱਗਸ ਅਸੀਂ ਸਾਰੇ ਡਰੱਗਸ ਜਦੋਂ ਕਵਰ ਕਰਤੇ ਤਾਂ $15 billion ਟੋਟਲ ਖਰਚਾ $15.3 billion ਟੋਟਲ ਖਰਚਾ ਪਊਗਾ ਪਰ ਲੋਕਾਂ ਨੂੰ ਜੇਬਾਂ ਦੇ ਵਿੱਚੋਂ ਪੈਸੇ ਕੱਢ ਕੇ ਨਹੀਂ ਦੇਣੇ ਪੈਣਗੇ ਔਰ ਇਹਦੇ ਨਾਲ ਇੱਕ ਚੰਗੀ ਗੱਲ ਇਹ ਵੀ ਹੈ ਕਿ ਹੁਣ ਲੋਕ ਬਹੁਤ ਗੰਭੀਰ ਬਿਮਾਰੀਆਂ ਚ ਪਹੁੰਚੇ ਹੋਏ ਆ ਜਦੋਂ ਇਹ ਯੂਨੀਵਰਸਲ ਲੈਵਲ ਤੇ ਪਹੁੰਚ ਗਿਆ ਨਾ ਫਿਰ ਇਹ ਬਿਮਾਰੀਆਂ ਦੀ ਰੋਕਥਾਮ ਵੀ ਹੋ ਜਾਊਗੀ ਸੋ ਅੱਜ ਆਪਣੇ ਕੋਲ ਮਰੀਜ਼ ਉਹ ਨੇ ਕਿ ਜਿਨ੍ਹਾਂ ਨੂੰ ਵਧੇਰੇ ਦਵਾਈ ਦੀ ਲੋੜ ਹੈ ਕਿਉਂਕਿ ਉਹ ਜ਼ਿਆਦਾ ਬਿਮਾਰ ਹੋ ਚੁੱਕੇ ਨੇ ਪਰ ਜੇ ਮੁੱਢਲੇ ਤੌਰ ਦੇ ਉੱਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਸਾਰਿਆਂ ਨੂੰ ਸਮੇਂ ਸਿਰ ਇਲਾਜ ਦੇਣ ਲੱਗ ਗਏ ਫਿਰ ਸਾਡੀਆਂ ਬਿਮਾਰੀਆਂ ਵੀ ਛੋਟੀਆਂ ਹੋ ਜਾਣਗੀਆਂ ਸੋ ਇਹਦੇ ਅੱਜ ਦਾ ਖਰਚੇ ਦੇਖੋ ਕਈਆਂ ਨੇ ਕਹਿਣਾ ਇੰਨਾ ਬਿਲੀਅਨ ਉਹ ਭਾਈ 4-5 ਸਾਲ ਲੱਗ ਜਾਣਗੇ ਇਦੋਂ ਬਾਅਦ ਦੇਸ਼ ਵੀ ਸਿਹਤਮੰਦ ਹੋ ਸਕਦਾ ਲੋਕਾਂ ਚ ਨਸ਼ੇ ਦੀ ਅਲਾਮਤ ਵੀ ਘਟੂਗੀ ਕਿਉਂਕਿ ਕੁਝ ਲੋਕ ਪੇਨ ਕਿਲਰ ਦੇ ਅਫੋਰਡ ਕਰਦੇ ਕਰਦੇ ਡਰੱਗਸ ਜਾ ਵੜਦੇ ਆ ਕਿ ਉਹਨਾਂ ਨੂੰ ਸੱਟ ਲੱਗੀ ਉਹ ਤੋਂ ਬਾਅਦ ਪੇਨ ਕਿਲਰ ਨਹੀਂ ਮਿਲਿਆ ਫਿਰ ਉਹ ਨਸ਼ਾ ਕਰਨ ਲੱਗ ਗਏ ਹੁਣ ਕੀ ਆ ਵੀ ਹੁਣ ਦਵਾਈ ਉਹ ਮਿਲ ਜਾਇਆ ਕਰੂਗੀ ਜੇ ਦਵਾਈ ਮਿਲ ਜਾਇਆ ਕਰੂਗੀ ਤੇ ਨਸ਼ੇ ਤੋਂ ਬਚਾਅ ਹੋਣ ਦੀ ਸੰਭਾਵਨਾ ਜ਼ਿਆਦਾ ਹੈਗੀ ਆ ਚਾਹੇ ਉਹਦੇ ਵਿੱਚ ਓਪੀਓਡ ਕ੍ਰਾਈਸਿਸ ਵੀ ਸ਼ੁਰੂ ਹੋਈਆਂ ਨੇ ਪਰ ਉਹ ਫਿਰ ਇਹੀ ਹੈ ਨਾ ਕਿ ਜਦੋਂ ਕਿਸੇ ਨੂੰ ਕੋਈ ਫਿਕਰ ਨਾ ਰਹੇ ਆਪਣੀ ਬਿਮਾਰੀ ਨੂੰ ਲੈ ਕੇ ਕੋਈ ਚਿੰਤਤ ਨਾ ਹੋਵੇ ਕਿ ਬਈ ਇਹ ਤਾਂ ਖਰਚੇ ਦਾ ਘਰ ਆ ਬਿਮਾਰੀ ਦਾ ਮਤਲਬ ਸਿਰਫ ਇਹ ਹੈ ਕਿ ਮੈਂ ਬਿਮਾਰੀ ਤੋਂ ਨਜਾਤ ਪਾਉਣੀ ਹੈ ਇਹ ਨਾ ਹੋਵੇ ਕਿ ਬਿਮਾਰੀ ਤੋਂ ਤਾਂ ਨਜਾਤ ਪੈ ਗਈ ਪਰ ਹੁਣ ਕਰਜ਼ਾ 10 ਸਾਲਾਂ ਦਾ ਸਿਰ ਤੇ ਪੈ ਗਿਆ ਉਹ ਉੱਥੇ ਗੱਲ ਜਾ ਖੜਦੀ ਹੈ ਸੋ ਇਸ ਕਾਉਂਸਲ ਨੇ ਹੁਣ ਇਹ ਵੀ ਕਿਹਾ ਕਿ ਜੇ ਇਹ ਫੁੱਲੀ ਇੰਪਲੀਮੈਂਟ ਕਰ ਦਾਂਗੇ ਦਿਸ ਪ੍ਰੋਗਰਾਮ ਵੁੱਡ ਰਿਡਿਊਸ ਦੀ ਅਮਾਊਂਟ ਕੈਨੇਡੀਅਨ ਸਪੈਂਡ ਔਨ ਪ੍ਰਿਸਕ੍ਰਿਪਸ਼ਨ ਡਰੱਗਸ ਬਾਈ ਰਫਲੀ $5 billion ਆ ਈਅਰ ਸੋ ਇਹਦੇ ਨਾਲ ਆਮ ਕੈਨੇਡਾ ਦੇ ਲੋਕਾਂ ਨੂੰ ਜਿਹੜੇ ਆਪਣੇ ਪੱਲਿਓਂ ਪੈਸੇ ਖਰਚ ਰਹੇ $5 billion ਦੀ ਬਚਤ ਹੋਊਗੀ ਜੇ ਉਹਦੇ ਵਿੱਚ ਉਹ ਥੋੜਾ ਥੋੜਾ ਵੀ ਬੰਦਾ ਕਹਿੰਦਾ ਵੀ ਚਲੋ ਕੁਛ ਚਿਰ ਅਸੀਂ ਲਾ ਦਿੰਦੇ ਹਾਂ ਤੇ ਉਹ ਜੇ ਇਸ ਫਾਰਮਾ ਕੇਅਰ ਦੇ ਵਿੱਚ ਵੀ ਉਹ ਕਿਸੇ ਢੰਗ ਨਾਲ ਉਹ ਪੈਸੇ ਪੈਂਦੇ ਰਹਿਣਗੇ ਉਹਦੇ ਨਾਲ ਸਾਡਾ ਆਉਣ ਵਾਲਾ ਪ੍ਰਬੰਧ ਵੀ ਮਜ਼ਬੂਤ ਹੋਊਗਾ ਹੁਣ ਤਾਂ ਜਿਹੜੀਆਂ ਕੰਪਨੀਆਂ ਦੀ ਜੇਬ 'ਚ ਪੈਸਾ ਚਲਿਆ ਗਿਆ ਉਹ ਤਾਂ ਚਲਿਆ ਗਿਆ ਖਾ ਪੀ ਕੇ ਅਗਲਾ ਭਾਰ ਵੱਜਦਾ ਤੇ ਅਕਤੂਬਰ ਮਹੀਨੇ ਵਿੱਚ ਪਾਰਲੀਮੈਂਟਰੀ ਬਜਟ ਆਫੀਸਰ ਨੇ ਵੀ ਆਪਣੇ ਐਸਟੀਮੇਟ ਦਿੱਤੇ ਸੀ ਕਿ ਸਿੰਗਲ ਪੇਅਰ ਯੂਨੀਵਰਸਲ ਡਰੱਗ ਪਲਾਨ ਆ ਜਿਹੜਾ ਉਹ ਫੈਡਰਲ ਤੇ ਪ੍ਰੋਵਿੰਸ਼ਲ ਸਰਕਾਰਾਂ ਨੂੰ ਕੋਈ $11.2 billion ਦਾ ਪਹਿਲੇ ਸਾਲ 'ਚ ਤੇ ਆਉਂਦੇ 5 ਸਾਲਾਂ ਦੇ ਵਿੱਚ ਕੋਈ $13.4 billion ਸਾਲਾਨਾ ਦੇ ਹਿਸਾਬ ਨਾਲ ਉਹਦਾ ਖਰਚ ਪਵੇਗਾ ਪੀਬੀਓ ਨੇ ਇਹ ਵੀ ਆਖਿਆ ਹੈ ਕਿ ਦ ਪਲਾਨ ਵੁੱਡ ਸੇਵ ਦੀ ਇਕਾਨਮੀ ਬਾਏ $1.4 billion ਇਨ ਦਾ ਫਸਟ ਈਅਰ ਰਾਈਜ਼ਿੰਗ ਟੂ $2.2 billion ਬਾਏ ਦੀ ਫੋਰਥ ਈਅਰ ਆਫ ਦਾ ਪ੍ਰੋਗਰਾਮ ਸੋ ਅੱਗੇ ਜਾ ਕੇ ਉਹਨਾਂ ਦੇ ਅਨੁਮਾਨ ਇਹੀ ਨੇ ਕਿ ਫਿਰ ਇਹਦੇ ਵਿੱਚ ਬਚਤ ਹੋਣੀ ਸ਼ੁਰੂ ਹੋ ਜਾਊਗੀ ਫੌਰੀ ਤੌਰ ਦੇ ਉੱਤੇ ਇੱਕ ਵਾਰ ਤੁਹਾਡੇ ਪੈਸੇ ਲੱਗਦੇ ਹੋਣਗੇ ਪਰ ਦੇਸ਼ ਦੇ ਲੋਕਾਂ ਦੀ ਸਿਹਤ ਵੀ ਵਧੀਆ ਹੋ ਸਕਦੀ ਹੈ ਔਰ ਅੱਗੇ ਉਹਨਾਂ ਨੂੰ ਆਪਣੇ ਜੀਵਨ ਦੇ ਜਿਹੜੇ ਬਸਰ ਕਰਨ ਦੇ ਤਰੀਕੇ ਨੇ ਉਹ ਉਹਨਾਂ ਦੀ ਚਿੰਤਾ ਵੀ ਘੱਟ ਜਾਊਗੀ ਟੋਰਾਂਟੋ ਪੁਲਿਸ ਨੇ ਲੋਕਾਂ ਨੂੰ ਥੋੜਾ ਜਿਹਾ ਫਰਾਡ ਤੋਂ ਚੇਤੰਨ ਹੋਣ ਦੀ ਗੱਲ ਆਖੀ ਹੈ ਕਿ ਕਈ ਤਰ੍ਹਾਂ ਦੀ ਠੱਗੀ ਠੋਰੀ ਦੇ ਮਾਮਲੇ ਮੂਹਰੇ ਆ ਰਹੇ ਨੇ ਵੀ ਤੁਸੀਂ ਇਹਦੇ ਵਿੱਚ ਖਿਆਲ ਰੱਖੋ ਇੱਕ ਤਾਂ ਇਹ ਹੈ ਕਿ ਘਰਾਂ ਦੇ ਵਿੱਚ ਲੋਕ ਆ ਰਹੇ ਆ ਡੋਰ ਟੂ ਡੋਰ ਆ ਕੇ ਬੈਲ ਮਾਰਦੇ ਆ ਤੇ ਫਿਰ ਉਹ ਫਲਾਇਰ ਜੇ ਫੜਾ ਕੇ ਕਹਿ ਦਿੰਦੇ ਆ ਉਹ ਜਾਂ ਤਾਂ ਫਰੋਡੂਲੈਂਟ ਹੁੰਦੀਆਂ ਜਾਂ ਨਾਨ ਐਗਜ਼ਿਸਟਿੰਗ ਕੰਪਨੀਜ਼ ਕੋਈ ਖਾਸ ਕੰਪਨੀ ਰਜਿਸਟਰ ਨਹੀਂ ਬਸ ਉਵੇਂ ਵੀ ਇਸ ਤਰ੍ਹਾਂ ਰੈਨੋਵੇਸ਼ਨ ਕਰਨ ਵਾਲੇ ਆ ਤੁਹਾਡੀ ਰੂਫਿੰਗ ਪੇਵਿੰਗ ਫੈਂਸਿੰਗ ਇਹੋ ਜਿਹੇ ਕੰਮਾਂ ਦੀ ਉਹ ਗੱਲ ਕਰਦੇ ਆ ਪਰ ਜਾਂ ਤਾਂ ਕਹਿੰਦੇ ਉਹ ਕੰਮ ਪੂਰਾ ਨਹੀਂ ਕਰਕੇ ਜਾਂਦੇ ਜਾਂ ਫਿਰ ਉਹ ਘਟੀਆ ਕੁਆਲਿਟੀ ਦਾ ਸਮਾਨ ਲਾ ਜਾਂਦੇ ਨੇ ਸੋ ਲੋਕਾਂ ਨੂੰ ਉਹਨਾਂ ਤੋਂ ਚੇਤੰਨ ਰਹਿਣ ਦੀ ਲੋੜ ਹੈਗੀ ਆ ਤੇ ਜ਼ਿਆਦਾਤਰ ਕਹਿੰਦੇ ਉਹ ਬਜ਼ੁਰਗਾਂ ਨੂੰ ਵਲਨਰੇਬਲ ਪੀਪਲ ਆ ਜਿਹੜੇ ਮਾੜੇ ਬੰਦੇ ਨੂੰ ਵੀ ਟਾਰਗੇਟ ਕਰਦੇ ਆ ਤੇ ਉਹਨਾਂ ਉੱਤੇ ਹਾਈ ਪ੍ਰੈਸ਼ਰ ਟੈਕਟਿਕਸ ਪਾਉਂਦੇ ਆ ਕਿ ਸਾਡੇ ਤੋਂ ਕੰਮ ਕਰਾ ਲਓ ਤੁਹਾਨੂੰ ਆਹ ਫਾਇਦਾ ਹੋ ਹੁਣ ਕਿਵੇਂ ਲੋਕਾਂ ਦੇ ਉੱਤੇ ਦਬਾਅ ਬਣਾ ਲੈਂਦੇ ਨੇ ਇਹਦੇ ਬਹੁਤੇ ਤਰੀਕੇ ਤਾਂ ਪੁਲਿਸ ਨੇ ਨਹੀਂ ਦੱਸੇ ਬਸ ਇਹੀ ਕਿਹਾ ਕਿ ਰੈਜ਼ੀਡੈਂਟ ਹੈਵ ਨੋ ਓਬਲੀਗੇਸ਼ਨ ਟੂ ਸਪੀਕ ਟੂ ਆ ਸੇਲਸ ਪਰਸਨ ਸੋਲਿਸਟਿੰਗ ਐਟ ਦੇਅਰ ਡੋਰ ਕਹਿੰਦੇ ਸਿੱਧੀ ਜਿਹੀ ਗੱਲ ਇਹ ਆ ਵੀ ਜਿਹੜਾ ਦਰਵਾਜ਼ੇ ਤੇ ਆ ਕੇ ਘੰਟੀ ਮਾਰ ਕੇ ਕਹਿੰਦਾ ਵੀ ਮੈਥੋਂ ਕੰਮ ਕਰਾ ਲਓ ਉਹ ਤੋਂ ਤੁਸੀਂ ਜੇ ਤਾਲਾ ਹੀ ਮਾਰ ਲਓ ਤਾਂ ਚੰਗਾ ਆ ਉਹ ਸ਼ਹਿਰ ਦੇ ਵਿੱਚ ਇਹੋ ਜਿਹੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈ ਸੋ ਇੱਕ ਤਾਂ ਆਹ ਕਿਸਮ ਦਾ ਫਰਾਡ ਹੈ ਇੱਕ ਹੋਰ ਕਿਸਮ ਦੀ ਅਬਿਊਜ਼ ਵੀ ਮੂਹਰੇ ਆ ਗਈ ਉਹ ਇਹ ਆ ਵੀ ਜਿਹੜੇ ਲੋਕਾਂ ਦੇ ਆਪਸ ਵਿਚਲੇ ਪਿਆਰ ਮੁਹੱਬਤ ਦੇ ਸਬੰਧ ਨੇ ਜਾਂ ਆਮ ਰਿਸ਼ਤੇ ਆ ਉਹ ਜਦੋਂ ਖਟਾਸ ਚ ਪੈ ਜਾਂਦੇ ਆ ਫਿਰ ਉਹ ਤੋਂ ਬਾਅਦ ਉਹ ਕਿੜ ਕੱਢਣ ਤੇ ਆ ਜਾਂਦੇ ਆ ਕਿ ਬਈ ਹੁਣ ਤਾਂ ਮੈਂ ਤੈਨੂੰ ਬਰਬਾਦ ਕਰਨਾ ਠੀਕ ਹੈ ਇਹ ਮਨੁੱਖ ਦੀ ਆਮ ਫਿਤਰਤੀ ਹੈ ਕਿ ਜਦੋਂ ਤਾਂ ਇਕੱਠੇ ਆ ਉਦੋਂ ਤਾਂ ਇਕੱਠੇ ਆ ਯਾਰੀ ਲੱਗੀ ਤੋਂ ਲਵਾਏ ਸੀ ਤਖਤੇ ਤੇ ਟੁੱਟੀ ਤੋਂ ਚਗਾਠ ਪੁੱਟ ਲਈ ਫਿਰ ਬਾਅਦ ਚ ਅਗਲਾ ਲੌਕ ਸਟੌਕ ਐਂਡ ਬੈਰਲ ਫਿਰ ਤਾਂ ਸਾਰਾ ਕੁਛ ਹੀ ਘੜੀਸ ਕੇ ਲੈ ਜਾਂਦੇ ਆ ਠੀਕ ਹੈ ਨਾ, ਵੀ ਉਦੋਂ ਵੱਧ ਡੈਮੇਜ ਕਰਦੇ ਆ ਜਿੰਨਾ ਉਹਨਾਂ ਨੇ ਕਦੇ ਫਾਇਦਾ ਕੀਤਾ ਹੁੰਦਾ। ਸੋ ਜਦੋਂ ਰਿਸ਼ਤੇ ਟੁੱਟ ਜਾਂਦੇ ਆ ਫਿਰ ਆਪਾਂ ਬਲੌਕ ਕਰ ਦਿੰਦੇ ਹਾਂ, ਬੰਦ ਕਰ ਦਿੰਦੇ ਹਾਂ, ਚਲੋ ਇਹ ਵੀ ਗੱਲ ਹੋ ਗਈ ਸੀ। ਹੁਣ ਕਹਿੰਦੇ ਬਲੌਕ ਕਰਨ ਤੋਂ ਬਾਅਦ ਵੀ ਕਈ ਲੋਕਾਂ ਕੋਲ ਅਪਰੋਚ ਕਰਨ ਦੇ ਢੰਗ ਤਰੀਕੇ ਹੈਗੇ ਆ। ਉਹ ਐਂ ਆ ਵੀ ਜਿਵੇਂ ਕਿਸੇ ਦੀ ਈਮੇਲ ਬਲੌਕ ਕਰਤੀ ਤੁਸੀਂ, ਵੀ ਮੈਨੂੰ ਤੂੰ ਈਮੇਲ ਵੀ ਨਾ ਕਰ, ਮੈਨੂੰ ਵਟਸਐਪ ਵੀ ਨਾ ਕਰ, ਨੰਬਰ ਵੀ ਫੋਨ ਬਲੌਕ ਕਰਤਾ, ਉਹ ਕਿਸੇ ਹੋਰ ਨੰਬਰ ਤੋਂ ਕਾਲ ਮਿਲਾ ਲਵੇ, ਫਿਰ ਤੁਸੀਂ ਕੱਟ ਦੋਗੇ, ਅਗਲਾ ਤੁਹਾਨੂੰ ਗਾਲਾਂ ਕੱਢੀ ਜਾਂਦਾ ਹਨਾ, ਜੋ ਮਾੜਾ ਚੰਗਾ ਬੋਲਣਾ ਹੈ ਉਹ ਤੁਹਾਡੇ ਬਾਰੇ ਪ੍ਰਚਾਰ ਕਰੀ ਜਾ ਰਿਹਾ। ਹੁਣ ਕਹਿੰਦੇ ਵੀ ਉਹਨਾਂ ਦੇ ਰਸਤੇ ਕਿਵੇਂ ਬੰਦ ਕੀਤੇ ਜਾਣ, ਇੱਕ ਹੋਰ ਤਰੀਕਾ ਕਿਸੇ ਨੇ ਕੱਢਿਆ, ਉਹ ਇਹ ਆ ਵੀ ਜਿਵੇਂ ਅਸੀਂ ਈ ਟ੍ਰਾਂਸਫਰ ਕਰਦੇ ਹਾਂ, ਈ ਮੇਲ ਦੇ ਜ਼ਰੀਏ ਅਸੀਂ ਪੈਸੇ ਭੇਜਦੇ ਹਾਂ ਲੋਕਾਂ ਨੂੰ, ਵੀ ਮੈਂ ਤੁਹਾਨੂੰ ਈਮੇਲ ਕਰਤੀ, ਉਹਦੇ ਵਿੱਚ ਮੈਸੇਜ ਵੀ ਜਾਂਦਾ। ਹੁਣ ਇੱਥੇ ਇੱਕ ਔਰਤ ਨੇ ਆਪਣੀ ਕਹਾਣੀ ਦੱਸੀ ਕਿ ਉਹਦਾ ਕਿਸੇ ਨਾਲ ਸੰਬੰਧ ਸੀਗੇ, ਫਿਰ ਉਹ ਆਪਸ ਚ ਵਿਗੜ ਗਏ, ਤੋੜ ਵਿਛੋੜਾ ਕਰ ਲਿਆ। ਹੁਣ ਉਹ ਬੰਦੇ ਨੇ ਕੀ ਕੀਤਾ ਵੀ 1 ਸੈਂਟ ਦੀ ਚੱਕ ਕੇ ਈ ਟ੍ਰਾਂਸਫਰ ਭੇਜਤੀ, 1 ਸੈਂਟ ਦੀ ਈਮੇਲ ਉਹਨੂੰ ਡਿਲੀਵਰ ਬੈਂਕ ਵੱਲੋਂ ਹੋਣੀ, ਉਹ ਤਾਂ ਤੁਹਾਡੇ ਪਰਸਨਲ ਅਕਾਊਂਟ ਤੋਂ ਜਾਂਦੀ ਨਹੀਂ, ਉਹ ਤਾਂ ਚਲੋ ਦੂਜੇ ਪਰ ਈਮੇਲ ਆ ਗਈ ਉਧਰੋਂ ਦੀ, ਠੀਕ ਹੈ ਨਾ, ਵੀ ਉਹਨਾਂ ਦੇ ਥਰੂ ਜਾਂਦੀ ਆ ਉਹ ਬਲੌਕ ਨਹੀਂ ਹੁੰਦੀ। ਤੇ ਹੁਣ ਉਹ ਈਮੇਲ ਜਦੋਂ ਗਈ, ਅਗਲੀ ਨੇ ਦੇਖਿਆ ਵੀ ਆਹ ਕਿੱਥੋਂ ਪੈਸੇ ਆਏ, ਜਦੋਂ ਕਲਿੱਕ ਮਾਰਿਆ ਵੀ ਇਹ ਕਿਹੜੀ ਪੇਮੈਂਟ ਹੈ, ਉਹਦੇ ਉੱਤੇ ਉਹਨੂੰ ਗਾਲਾਂ ਲਿਖੀਆਂ, ਚੰਗੀਆਂ ਮਾੜੀਆਂ ਸਾਰਾ ਕੁਛ ਬੋਲਤਾ। ਉਹ ਕਹਿੰਦੀ ਵੀ ਆਹ ਇੱਕ ਨਵਾਂ ਤਰੀਕਾ ਹੀ ਆ ਗਿਆ। ਫਿਰ ਇਹਦੇ ਤੇ ਹੁਣ ਗੱਲ ਹੋਈ ਵੀ ਇੱਦਾਂ ਦੇ ਮੈਸੇਜ ਕਿਵੇਂ ਰੋਕੇ ਜਾਣ, ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਥਰੂ ਆਉਂਦੇ ਆ ਵੀ $1 ਦੀ ਮੇਲ ਕੱਢਤੀ, ਵੀ ਆਹ ਤਰੀਕੇ ਨਾਲ ਕਰ ਦਿੰਦੇ ਆ। ਹੁਣ ਕਹਿੰਦੇ ਆ ਵੀ ਆਸਟ੍ਰੇਲੀਆ ਦੇ ਵਿੱਚ ਜਦੋਂ ਇੱਦਾਂ ਦੇ ਮਾਮਲੇ ਆਏ, ਉਹਨਾਂ ਦੇ ਬੈਂਕਾਂ ਨੇ ਤਾਂ ਚੰਗੀ ਕਾਰਵਾਈ ਕੀਤੀ। ਕੈਨੇਡਾ ਵਿੱਚ ਕੋਈ ਬਹੁਤੇ ਪਰਪੱਕ ਇਹੋ ਜਿਹੇ ਮਾਮਲੇ ਨੂੰ ਲੈ ਕੇ ਕਾਨੂੰਨ ਹੈ ਨਹੀਂ ਗੇ ਕਿ ਕੌਣ ਰੋਕੇ ਨੂੰ, ਉਹ ਤਾਂ ਇਹੀ ਕਹਿ ਦਿੰਦੇ ਵੀ ਤੁਸੀਂ ਭਾਈ ਸਾਨੂੰ ਸ਼ਿਕਾਇਤ ਕਰ ਦਿਓ ਵੀ ਇਸ ਅਕਾਊਂਟ ਵਿੱਚੋਂ ਕਿਸੇ ਨੇ ਮੈਨੂੰ ਪੈਸੇ ਵੀ ਭੇਜਿਆ, ਥੋੜਾ ਬਹੁਤ 1-2 ਸੈਂਟ ਭੇਜਤਾ ਤੇ ਨਾਲ ਗਾਲੀ ਗਲੋਚ ਲਿਖਿਆ। ਐਕਚੁਅਲੀ ਮਕਸਦ ਉਹਦਾ ਇਹੀ ਸੀ ਵੀ ਕਿਸੇ ਤਰ੍ਹਾਂ ਈਮੇਲ ਤੇ ਅਗਲੇ ਕੋਲ ਜਾਵੇ ਤੇ ਉਹਨੂੰ ਮੈਂ ਮਾੜੇ ਸ਼ਬਦ ਬੋਲਾਂ। ਇਹੋ ਜਿਹੇ ਕਈ ਮਾਮਲੇ ਹੋਏ ਆ, ਇੱਕ ਮਾਮਲੇ ਵਿੱਚ ਤਾਂ ਇੱਕ ਔਰਤ ਦਾ ਕਤਲ ਵੀ ਹੋ ਗਿਆ, ਇੱਕ ਹੋਰ ਮਾਮਲੇ ਵਿੱਚ ਉਹਦੇ ਬੱਚਿਆਂ ਨੂੰ ਕਤਲ ਕਰ ਦਿੱਤਾ ਤੇ ਔਰਤ ਦੇ ਉੱਤੇ ਵੀ ਗੋਲੀਆਂ ਚਲਾਈਆਂ ਪਰ ਉਹ ਜ਼ਖਮੀ ਹੋ ਕੇ ਤਾਂ ਬਚ ਗਈ, ਪਰ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ। ਸੋ ਇਹ ਜਿਹੜੇ ਆਪਸ ਚ ਸੰਬੰਧ ਖਰਾਬ ਹੋ ਜਾਂਦੇ ਆ। ਸੋ ਗੱਲ ਪਤਾ ਕੀ ਸੀ, ਹੁਣ ਇਹਨੂੰ ਕਹਿ ਦਿੰਦੇ ਟੈਕਨੋਲੋਜੀ ਫੈਸਿਲੀਟੇਟਿਡ ਜੈਂਡਰ ਬੇਸਡ ਵਾਇਲੈਂਸ, ਇਹਦਾ ਐਡਾ ਵੱਡਾ ਨਾਂ ਰੱਖਿਆ TFGBV, ਠੀਕ ਹੈ ਜੀ, ਵੀ ਟੈਕਨੋਲੋਜੀ ਬੇਸਡ ਇਸ ਤਰ੍ਹਾਂ ਦੇ ਅਟੈਕ ਹੁੰਦੇ ਆ, ਪਰ ਦੇਖਿਆ ਜਾਵੇ ਤੇ ਇਹ ਹੈ ਮਨੁੱਖੀ ਫਿਤਰਤ ਦੀਆਂ ਬਿਮਾਰੀਆਂ ਨੇ। 95% ਆਫ ਡੋਮੈਸਟਿਕ ਕੇਸ ਵਾਇਲੈਂਸ ਦੇ ਜਿਹੜੇ ਕੇਸਿਸ ਨੇ ਔਰਤਾਂ ਦੇ ਖਿਲਾਫ਼, ਤੇ ਉਹ ਇਹੀ ਡਾਟਾ ਪੇਸ਼ ਕਰ ਰਿਹਾ। ਸੋ ਇਹ ਈ ਟ੍ਰਾਂਸਫਰ ਰੋਕੇ ਜਾਣ ਵਾਸਤੇ ਹੁਣ ਗੱਲ ਤੁਰੀ ਹੈ। ਸਾਡੇ ਦੇਸ਼ ਚ ਉਦਾਂ ਦੇ ਕਾਨੂੰਨ ਹੈ ਨਹੀਂ ਗੇ, ਪਰ ਆਸਟ੍ਰੇਲੀਆ ਦੇ NAB ਨੇ, ਨੈਸ਼ਨਲ ਬੈਂਕ ਹੈ ਜਿਹੜਾ, ਉਨ੍ਹਾਂ ਨੇ ਇਹਦੇ ਉੱਤੇ ਪਾਲਿਸੀ ਬਣਾਈ ਹੈ ਵੀ ਅਸੀਂ ਇੱਦਾਂ ਦੇ ਮੈਸੇਜਸ ਨੂੰ ਫਿਲਟਰ ਕਰ ਲੈਂਦੇ, ਸਾਨੂੰ ਪਤਾ ਲੱਗ ਜਾਂਦਾ ਕਿ ਆਹ ਮਾੜਾ ਕੰਮ ਕਰਨ ਵਾਲਾ ਕੋਈ ਹੈਗਾ ਤੇ ਉਹਦੇ ਹਿਸਾਬ ਨਾਲ ਫਿਰ ਉਹ ਤੇ ਬਣਦਾ ਐਕਸ਼ਨ ਲੈ ਲੈਂਦੀ ਹੈ ਸਰਕਾਰਾਂ ਉੱਥੋਂ ਦੀ ਕਿ ਭਾਈ ਜੇ ਲੱਗਦਾ ਕਿ ਇਹ ਬੰਦੇ ਨੇ ਕਿਸੇ ਨੂੰ ਖਰਾਬੀ ਕਰਨੀ ਹੈ ਤੇ ਜੇ ਉਹ ਮੈਸੇਜ ਦੇ ਵਿੱਚ ਕੁਛ ਗਲਤ ਮਲਤ ਲਿਖਿਆ ਤੇ ਉਹ ਮੈਸੇਜ ਅੱਗੇ ਡਿਲੀਵਰ ਹੀ ਨਹੀਂ ਕਰਦੇ ਫਿਰ ਉਹ ਕਿ ਇਹਨੂੰ ਆਪਾਂ ਡਿਲੀਵਰ ਕਰਨਾ ਹੀ ਨਹੀਂ ਹੈ। ਖੈਰ ਇੱਥੇ ਤੱਕ ਹੀ ਅੱਜ ਦੀਆਂ ਖ਼ਬਰਾਂ ਦੀ ਗੱਲਬਾਤ ਹੈ ਜੀ। ਹੁਣ ਹੈਗਾ ਇੱਕ ਕਮਰਸ਼ੀਅਲਸ ਦਾ ਟਾਈਮ ਤੇ ਇਸ ਤੋਂ ਬਾਅਦ ਫਿਰ ਅਸੀਂ ਅਗਲੇ ਹਿੱਸੇ ਦੇ ਵਿੱਚ ਗੱਲਬਾਤ ਕਰਾਂਗੇ ਫਿਲਸਤੀਨ ਦੇ ਉੱਤੇ।
May not necessarily be those of the owner or management of WTOR radio station.
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਜ਼ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245
ਸਿਟੀ ਆਫ ਬ੍ਰੈਂਪਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ ਤਾਂ ਜੋ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ। ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ। ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਪਟਨ ਤੋਂ ਮਿਲਣ ਵਾਲੀ $1500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/communitysafety। ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
Tired of paying transfer fees to send money abroad? Over time they can add up to more than $100, but $100 goes a long way. That's a month of groceries in the Philippines. or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC. Ambitions made real.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਉਹ ਜੱਚਦਾ
ਆਪਣੀ ਕਮਿਊਨਿਟੀ ਦਾ।